ਜੋ ਪਏ ਸ੍ਰੀ ਗੁਰੂ ਰਾਮਦਾਸ ਗੁਰਦਾਸਾ ਪਠਿਓ ਆਗਰੇ ਸੰਗਤ ਪਾਸ ਸੋਭੀ ਤਿਆਰ ਹੋਏ ਚੱਲ ਪਰਿਓ ਸੁਣ ਪਰ ਲੋਕ ਪਿਆ ਨਾ ਕਰਿਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਾਂ ਭਏ ਤਾਂ ਅਵਗੁਣ ਸਭ ਛਪੇ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਚ ਨਿਤਾ ਪ੍ਰਤੀ ਜੁੜ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਵਡਮੁੱਲਾ ਸਮਾਂ ਸਤਿਗੁਰੂ ਜੀ ਦੀ ਸੰਗਤ ਵਿਚ ਬਤੀਤ ਕਰਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਕਥਾ ਸਰਵਣ ਕਰਕੇ ਸਫਲਾ ਔਰ ਸਕਾਰਤਾ ਬਣਾਉਂਦੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਮਹਾਂਪੁਰਖਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਹੁਣ ਸਮਾਂ ਹੋਇਆ ਹੈ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਗੁਰਤਾ ਗੱਦੀ ਤੇ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਹਰ ਰੋਜ਼ ਸੈਂਕੜਿਆਂ ਦੀ ਤਾਦਾਦ ਵਿਚ ਸੰਗਤ ਜਿਨ੍ਹਾਂ ਜਿਨ੍ਹਾਂ ਨੂੰ ਖ਼ਬਰ ਮਿਲਦੀ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਸੱਚਖੰਡ ਚਲੇ ਗਏ ਨੇ, ਉਹ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਗੁਰੂ ਅਰਜਨ ਸਾਹਿਬ ਦੇ ਚਰਣਾਂ ਚ ਪਹੁੰਚਦੇ ਨੇ। ਪ੍ਰਿਥੀ ਚੰਦ ਨੇ ਵੀ ਇੱਥੇ ਕੁਝ ਦਿਨ ਗੁਰਤਾ ਗੱਦੀ ਤੇ ਬੈਠ ਕੇ ਆਪਣੀ ਰੌਣਕ ਮਨਾਉਣੀ ਚਾਹੀ, ਪਰ ਸੰਗਤ ਨੂੰ ਪਤਾ ਸੀ ਕਿ ਪ੍ਰਿਥੀਆ ਕਪਟੀ ਹੈ, ਝੂਠਾ ਹੈ। ਪ੍ਰਿਥੀ ਚੰਦ ਦੀ ਕਿਸੇ ਨੇ ਆ ਕੇ ਪੂਜਾ ਨਹੀਂ ਕੀਤੀ। ਕੁਝ ਦਿਨ ਇੱਥੇ ਆਪਣਾ ਅਨਾਦਰ ਹੋਣ ਤੋਂ ਬਾਅਦ ਪ੍ਰਿਥੀ ਚੰਦ ਨੇ ਸੋਚਿਆ ਵੀ ਇੱਥੇ ਮੇਰੀ ਪੂਜਾ ਨਹੀਂ ਹੋਣੀ, ਮੈਂ ਇੱਥੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਚਲਾ ਜਾਵਾਂ। ਇਹ ਸੋਚ ਕੇ ਅੰਮ੍ਰਿਤਸਰ ਸਾਹਿਬ ਪ੍ਰਿਥੀ ਚੰਦ ਪਹੁੰਚਿਆ। ਉਧਰੋਂ ਇਹਨੂੰ ਖ਼ਬਰ ਮਿਲੀ ਕਿ ਬਾਦਸ਼ਾਹ ਜਹਾਂਗੀਰ ਦਾ ਇੱਕ ਬੜਾ ਵੱਡਾ ਸਿਪਾਹੀ ਸਲਾਰ ਅਹਿਲਕਾਰ ਅਫਸਰ ਸੁਲਹੀ ਖਾਂ ਮਾਝੇ ਦੇ ਇਲਾਕੇ ਚ ਆਇਆ ਹੋਇਆ ਤੇ ਪ੍ਰਿਥੀ ਚੰਦ ਨੇ ਉਹਦੇ ਨਾਲ ਮਿੱਤਰਤਾ ਬਣਾਉਣ ਲਈ ਬੜੀਆਂ ਕੀਮਤੀ ਭੇਟਾਵਾਂ ਲੈ ਕੇ ਸੁਲਹੀ ਖਾਂ ਨੂੰ ਆ ਕੇ ਮਿਲਿਆ। ਸੁਲਹੀ ਖਾਂ ਨੂੰ ਆ ਕੇ ਕਹਿੰਦਾ, ਮੈਂ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਹਾਂ। ਸੁਲਹੀ ਖਾਂ ਨੇ ਵੀ ਇਹਦਾ ਬੜਾ ਸਤਿਕਾਰ ਕੀਤਾ ਕਿ ਗੁਰੂ ਨਾਨਕ ਸਾਹਿਬ ਤਾਂ ਸਾਰੇ ਜਗਤ ਦੇ ਪੀਰ ਹੋਏ ਨੇ, ਬੜੇ ਮਹਾਨ, ਉਹਨਾਂ ਦੀ ਪੂਜਾ ਸਾਰਾ ਇਸਲਾਮ ਧਰਮ ਮੁਸਲਮਾਨ ਧਰਮ ਕਰਦਾ ਹੈ। ਉਹਨੇ ਇੱਕ ਬੜਾ ਕੀਮਤੀ ਘੋੜਾ ਜਿਹਦੇ ਤੇ ਚਾਂਦੀ ਦੀ ਕਢਾਈ ਕੱਢੀ ਹੋਈ ਕਾਠੀ ਪਾਈ ਹੋਈ, ਉਹ ਘੋੜਾ ਸੁਲਹੀ ਖਾਂ ਨੇ ਬਾਬੇ ਪ੍ਰਿਥੀ ਚੰਦ ਨੂੰ ਦਿੱਤਾ। ਤੇ ਬਾਬਾ ਪ੍ਰਿਥੀ ਚੰਦ ਜੀ ਨੇ ਵੀ ਬੜੀਆਂ ਕੀਮਤੀ ਵਸਤੂਆਂ, ਅਮੋਲਕ ਵਸਤੂਆਂ ਤੇ ਨਾਲ ਹਜ਼ਾਰਾਂ ਰੁਪਈਆ ਸੁਲਹੀ ਖਾਂ ਨੂੰ ਦਿੱਤਾ, ਨਾਲ ਇਹਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੂੰ ਵੀ ਦਿੱਤਾ। ਤੇ ਸੁਲਹੀ ਖਾਂ ਨਾਲ ਮਿੱਤਰਤਾ ਬਣਾ ਲਈ। ਸੁਨੀ ਖਾਂ ਕਹਿਣ ਲੱਗਾ, ਜੇ ਕੋਈ ਤੁਹਾਡਾ ਸਰਕਾਰੀ ਦਰਬਾਰੇ ਕੰਮ ਹੋਵੇ ਤਾਂ ਮੈਨੂੰ ਦੱਸਿਆ ਜੇ। ਪ੍ਰਿਥੀ ਚੰਦ ਜੀ ਕਹਿਣ ਲੱਗੇ, ਹੇ ਮਿੱਤਰ, ਮੇਰੇ ਕੰਮ ਤਾਂ ਬਾਕੀ ਸਾਰੇ ਮੈਂ ਆਪ ਹੀ ਕਰ ਲੈਂਦਾ, ਪਰ ਇੱਕ ਸਮੱਸਿਆ ਮੇਰੇ ਜੀਵਨ ਚ ਆ ਰਹੀ ਹੈ ਕਿ ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ, ਪਰ ਉਹ ਹੱਕ ਮੇਰੇ ਤੋਂ ਛੋਟੇ ਭਰਾ ਗੁਰੂ ਅਰਜਨ ਸਾਹਿਬ ਨੇ ਲੈ ਲਿਆ। ਉਹ ਵਿਵਾਦ ਆਉਣ ਵਾਲੇ ਸਮੇਂ ਚ ਵੱਧ ਸਕਦਾ, ਜੇ ਤੂੰ ਮਦਦ ਕਰਨੀ ਆ ਤਾਂ ਉਦੋਂ ਤੇਰੀ ਮਦਦ ਦੀ ਲੋੜ ਮੈਨੂੰ ਪਵੇਗੀ। ਸੁਲੀ ਖਾਂ ਨੇ ਕਿਹਾ, ਜੀ ਫਿਕਰ ਹੀ ਨਾ ਕਰੋ, ਤੁਹਾਡਾ ਕੰਮ ਮੈਂ ਆਪਣਾ ਕੰਮ ਸਮਝ ਕੇ ਕਰਾਂਗਾ, ਬਾਦਸ਼ਾਹ ਕੋਲ ਵੀ ਤੁਹਾਡੀ ਗੱਲ ਕਰਕੇ ਤੁਹਾਨੂੰ ਸਨਮਾਨ ਦਵਾਵਾਂਗਾ। ਸੁਲੀ ਖਾਂ ਇੱਦਾਂ ਪ੍ਰਿਥੀ ਚੰਦ ਨੂੰ ਮਿਲ ਕੇ ਖੁਸ਼ ਹੋਇਆ ਤੇ ਪ੍ਰਿਥੀ ਚੰਦ ਬੜਾ ਖੁਸ਼ ਕਿ ਮੇਰੀ ਸੁਲੀ ਖਾਂ ਨਾਲ ਮਿੱਤਰਤਾ ਬਣ ਗਈ, ਹੁਣ ਕੌਣ ਹੈ ਜਿਹੜਾ ਮੇਰੀ ਬਰਾਬਰੀ ਕਰ ਸਕੇ। ਸੁਲੀ ਖਾਂ ਨੂੰ ਵਿਦਾ ਕਰਕੇ ਪ੍ਰਿਥੀ ਚੰਦ ਵਾਪਸ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਇਧਰ ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਚ ਨਿਤਾ ਪ੍ਰਤੀ ਹਰ ਰੋਜ਼ ਨਿਤ ਨਵੀਆਂ ਸੰਗਤਾਂ ਹਾਜ਼ਰ ਹੁੰਦੀਆਂ ਨੇ। ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਭੇਟਾਵਾਂ ਭੇਟ ਕਰਕੇ ਨਮਸਕਾਰਾਂ ਗੁਰਸਿੱਖ ਕਰਦੇ ਨੇ ਔਰ ਜੋ ਜੋ ਮਨ ਦੀਆਂ ਕਾਮਨਾਵਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚੋਂ ਪੂਰਨ ਹੁੰਦੀਆਂ ਨੇ। ਆਏ ਹੋਏ ਹਰ ਇੱਕ ਸਿੱਖ ਦੀ ਭਾਵਨਾ ਕਾਮਨਾ ਸਤਿਗੁਰੂ ਜੀ ਪੂਰੀ ਕਰਦੇ ਨੇ। ਕੋਈ ਵੀ ਸਿੱਖ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਦਰਬਾਰ ਚੋਂ ਨਿਰਾਸ਼ ਨਹੀਂ ਮੁੜਦਾ। ਸੰਗਤ ਦਰਸ਼ਨ ਕਰਕੇ ਵਾਪਸ ਜਾਂਦੀ ਹੈ, ਇੱਕ ਆ ਰਹੇ ਨੇ ਇੱਕ ਜਾ ਰਹੇ ਨੇ, ਇੱਦਾਂ ਰੋਜ਼ ਹੀ ਮੇਲਾ ਲੱਗਾ ਰਹਿੰਦਾ। ਜਿਹੜੀ ਸੰਗਤ ਜਾਂਦੀ ਹੈ, ਜਾਣ ਸਮੇਂ ਗੁਰੂ ਅਰਜਨ ਸਾਹਿਬ ਜੀ ਦੀ ਸਿੱਖ ਉਪਮਾ ਕਰਦੇ ਜਾਂਦੇ ਨੇ, ਵਡਿਆਈ ਕਰਦੇ ਜਾਂਦੇ ਨੇ। ਬਹੁਤ ਸਾਰੇ ਇਲਾਕਿਆਂ ਚੋਂ ਦੂਰੋਂ ਦਰੇਡਿਓਂ ਦੇਸ਼ਾਂ ਵਿਦੇਸ਼ਾਂ ਵਿਚ ਇਹ ਗੱਲ ਪ੍ਰਗਟ ਹੋ ਗਈ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਤੇ ਉਨ੍ਹਾਂ ਦੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੈਠੇ ਨੇ। ਉਧਰ ਸ੍ਰੀ ਅੰਮ੍ਰਿਤਸਰ ਸਾਹਿਬ ਚ ਪ੍ਰਿਥੀ ਚੰਦ ਵੀ ਗੁਰੂ ਬਣ ਕੇ ਬੈਠਾ, ਉਪਾਅ ਬੜੇ ਕਰਦਾ, ਪਰ ਉਹਦੇ ਕੋਲ ਨੀ ਕੋਈ ਪੂਜਾ ਕਰਨ ਆਉਂਦਾ। ਪਰ ਇਧਰ ਗੁਰੂ ਅਰਜਨ ਸਾਹਿਬ ਦੇ ਚਰਣਾਂ ਵਿਚ ਹਰ ਵੇਲੇ ਰੌਣਕ ਲੱਗੀ ਰਹਿੰਦੀ ਹੈ। ਸੰਗਤਾਂ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਨਮਸਕਾਰਾਂ ਕਰ ਰਹੀਆਂ ਨੇ। ਇਸੇ ਤਰ੍ਹਾਂ ਕੁਝ ਮਹੀਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਜੀ ਬਤੀਤ ਕੀਤੇ ਨੇ। ਆਓ ਇਸ ਤੋਂ ਅਗਲੇਰਾ ਪ੍ਰਸੰਗ ਜੋ ਚੱਲ ਰਿਹਾ ਲੜੀਵਾਰ ਕਥਾ ਦਾ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਪਏ ਸ੍ਰੀ ਗੁਰੂ ਰਾਮਦਾਸ ਗੁਰਦਾਸ, ਪਠਿਓ ਆਗਰੇ ਸੰਗਤ ਪਾਤ।
ਖਾਲਸਾ ਜੀ, ਇਹ ਕਥਾ ਪਿੱਛੇ ਵੀ ਜ਼ਿਕਰ ਆ ਚੁੱਕਾ ਹੈ ਕਿ ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਸਨ, ਉਸ ਵੇਲੇ ਗੁਰੂ ਘਰ ਦੇ ਮਹਾਨ ਵੇਦ ਵਿਆਸ ਆਚਾਰਿਆ ਭਾਈ ਸਾਹਿਬ ਭਾਈ ਗੁਰਦਾਸ ਜੀ, ਉਨ੍ਹਾਂ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਗਰੇ ਭੇਜਿਆ ਸੀ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਗਰੇ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ ਤੇ ਆਗਰੇ ਵਿਚ ਭਾਈ ਗੁਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਹੁਕਮ ਨਾਲ ਬਹੁਤ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਆਗਰੇ ਚ ਰਹਿ ਕੇ ਭਾਈ ਗੁਰਦਾਸ ਜੀ ਨੇ ਬਹੁਤ ਸਾਰੀ ਬਾਣੀ ਵੀ ਰਚੀ। ਭਾਈ ਗੁਰਦਾਸ ਜੀ ਨੇ ਬਹੁਤ ਸਾਰੀ ਬਾਣੀ ਆਗਰੇ ਵਿਚ ਵੀ ਭਾਈ ਸਾਹਿਬ ਨੇ ਉਚਾਰਨ ਕੀਤੀ ਹੈ। ਉਹ ਇੱਥੇ ਬਹੁਤ ਸਾਰੇ ਸਿੱਖਾਂ ਨੂੰ ਗੁਰੂ ਘਰ ਨਾਲ ਗੁਰੂ ਰਾਮਦਾਸ ਜੀ ਦੇ ਹੁਕਮ ਨਾਲ ਭਾਈ ਗੁਰਦਾਸ ਜੀ ਨੇ ਜੋੜਿਆ, ਕਿਉਂਕਿ ਗੁਰੂ ਰਾਮਦਾਸ ਜੀ ਨੇ ਹੀ ਭਾਈ ਗੁਰਦਾਸ ਜੀ ਨੂੰ ਆਗਰੇ ਦੀ ਸੰਗਤ ਨੂੰ ਜੋੜਨ ਵਾਸਤੇ ਭੇਜਿਆ ਹੋਇਆ ਸੀ।
ਸੋਬੀ ਤਿਆਰ ਹੋਏ ਚੱਲ ਪਰਿਓ, ਸੁਣ ਪਰਲੋਕ ਪਿਆਨਾ ਕਰਿਓ।
ਭਾਈ ਗੁਰਦਾਸ ਜੀ ਨੂੰ ਵੀ ਪਤਾ ਲੱਗਾ ਆਗਰੇ ਦੇ ਵਿਚ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚਖੰਡ ਚਲੇ ਗਏ ਨੇ, ਗੁਰੂ ਰਾਮਦਾਸ ਜੀ ਮਹਾਰਾਜ ਜੀ ਬੈਕੁੰਠ ਗਮਨ ਕਰ ਗਏ ਨੇ। ਤੋ ਇਹ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਗਰੇ ਤੋਂ ਚਾਲੇ ਪਾਏ। ਭਾਈ ਗੁਰਦਾਸ ਜੀ ਵੀ ਆਗਰੇ ਤੋਂ ਚੱਲ ਪਏ ਛੇਤੀ ਨਾਲ ਕੇ ਮੈਂ ਚੱਲ ਕੇ ਸਤਿਗੁਰਾਂ ਨੂੰ ਮਿਲਾਂ। ਉਨ੍ਹਾਂ ਦੀ ਥਾਂ ਤੇ ਗੁਰੂ ਅਰਜਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ, ਉਨ੍ਹਾਂ ਦੇ ਜਾ ਕੇ ਦਰਸ਼ਨ ਕਰਾਂ। ਇਹ ਇੱਛਾ ਲੈ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਹੁਤ ਸਾਰੀ ਸੰਗਤ ਨੂੰ ਆਗਰੇ ਤੋਂ ਆਪਣੇ ਨਾਲ ਲੈ ਕੇ ਚੱਲ ਪਏ।
ਗੁਰਦੇ ਦੀਨ ਦਾਨ ਬਹੁ ਤੇਰਾ, ਜਾਚਕ ਤ੍ਰਿਪਤ ਕਰੇ ਤਿਸ ਬੇਰਾ।
ਭਾਈ ਗੁਰਦਾਸ ਜੀ ਆਗਰੇ ਤੋਂ ਚੱਲ ਪਏ ਨੇ, ਇਧਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੜਾ ਦਾਨ ਕਰ ਰਹੇ ਨੇ। ਜਿਹੜਾ ਵੀ ਕੋਈ ਜਾਚਕ ਮੰਗਤਾ ਸਤਿਗੁਰਾਂ ਦੇ ਚਰਨਾਂ ਵਿਚੋਂ ਆ ਕੇ ਦਾਨ ਮੰਗਦਾ, ਬ੍ਰਾਹਮਣ ਵੀ ਆਏ ਨੇ, ਜਿਹੜਾ ਵੀ ਆ ਕੇ ਸਤਿਗੁਰਾਂ ਦੇ ਚਰਨਾਂ ਚੋਂ ਦਾਨ ਮੰਗਦਾ, ਸਤਿਗੁਰੂ ਜੀ ਸਾਰਿਆਂ ਨੂੰ ਦਾਨ ਦੇ ਕੇ ਤ੍ਰਿਪਤ ਕਰ ਰਹੇ ਨੇ, ਸਾਰਿਆਂ ਨੂੰ ਰਜਾ ਰਹੇ ਨੇ।
ਕਲਪਤਰੋ ਅਨਮਾਨਤ ਕੋਈ ਕੈ ਚਿੰਤਾ ਮਨੀ ਕੋ ਬਪ ਹੋਏ।
ਉਸ ਵੇਲੇ ਕਈ ਜਾਚਕ ਸਤਿਗੁਰਾਂ ਕੋਲੋਂ ਦਾਨ ਪ੍ਰਾਪਤ ਕਰਕੇ ਸੋਚਦੇ ਤੇ ਕਹਿੰਦੇ ਨੇ, ਕਹਿੰਦੇ ਲੱਗਦਾ ਗੁਰੂ ਅਰਜਨ ਸਾਹਿਬ ਦੇ ਕੋਲ ਕੋਈ ਕਲਪ ਬ੍ਰਿਛ ਹੈ ਕਿ ਜਿਹੜੀ ਵੀ ਚੀਜ਼ ਆ ਕੇ ਸਤਿਗੁਰਾਂ ਕੋਲੋਂ ਮੰਗਦੇ ਆ ਉਹ ਚੀਜ਼ ਸਤਿਗੁਰੂ ਜੀ ਦੇ ਦਿੰਦੇ ਨੇ, ਜਾਂ ਫਿਰ ਇਨ੍ਹਾਂ ਦੇ ਕੋਲ ਕੋਈ ਚਿੰਤਾ ਮਣੀ ਹੈ। ਚਿੰਤਾ ਮਣੀ ਉਹਨੂੰ ਕਹਿੰਦੇ ਨੇ ਜਿਹਦੇ ਕੋਲ ਜਿਹੜੀ ਚਿਤਵਨੀ ਕਰੀਏ ਉਹ ਚਿਤਵਨੀ ਪੂਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਈ ਅੰਦਾਜ਼ਾ ਲਾ ਰਹੇ ਨੇ, ਜਾਪਦਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਕੋਈ ਚਿੰਤਾ ਮਣੀ ਹੈ ਕਿ ਅਸੀਂ ਜਿਹੜੀ ਵੀ ਜਾ ਕੇ ਉਨ੍ਹਾਂ ਕੋਲ ਚਿਤਵਨੀ ਕਰਦੇ ਆ ਉਹ ਚਿਤਵਨੀ ਪੂਰੀ ਹੋ ਜਾਂਦੀ ਹੈ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸੈਂਕੜੇ ਕਲਪ ਬ੍ਰਿਛ ਤੇ ਚਿੰਤਾ ਮਣੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਦੇ ਇੱਕ ਇੱਕ ਕਣ ਵਿਚ ਵਸਦੀਆਂ ਨੇ, ਜਿੱਥੋਂ ਸੁੱਤੇ ਸਿਰ ਦੀ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।
ਗੋਇੰਦਵਾਲ ਨਿਕਟ ਜੇ ਗ੍ਰਾਮ ਸੁਣ ਜਾ ਚੁੱਕੇ ਆਏ ਤਜ ਧਾਮ।
ਗੋਇੰਦਵਾਲ ਸਾਹਿਬ ਜੀ ਦੇ ਨੇੜੇ ਤੇੜੇ ਦੇ ਗ੍ਰਾਮਾਂ ਵਿਚ ਰਹਿਣ ਵਾਲੇ ਜਿਹੜੇ ਜਾਚਕ ਮੰਗਤੇ ਸੀ, ਜਿਨ੍ਹਾਂ ਨੂੰ ਖ਼ਬਰ ਹੋਈ ਕਿ ਗੁਰੂ ਅਰਜਨ ਸਾਹਿਬ ਜੀ ਬੜੇ ਦਾਨੀ ਨੇ, ਸਾਰਿਆਂ ਦੀਆਂ ਝੋਲੀਆਂ ਦਾਨ ਨਾਲ ਭਰਦੇ ਨੇ, ਉਹ ਜਾਚਕ ਉਹ ਮੰਗਤੇ ਦਾਨ ਲੈਣ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਘਰ ਚੱਲ ਕੇ ਆਏ ਨੇ। ਗੋਇੰਦਵਾਲ ਸਾਹਿਬ,
ਮਨ ਬਾਂਚਿਤ ਸਭ ਲੈ ਕਰ ਗਮਨੇ ਸਰਬ ਕਰਤ ਜਸ ਨਿਜ ਨਿਜ ਭਮਨੇ।
ਮਨ ਬਾਂਚਿਤ ਫਲ ਲੈ ਕੇ, ਮਨ ਬਾਂਚਿਤ ਇੱਛਾਵਾਂ ਦੀ ਪੂਰਤੀ ਕਰਕੇ ਉਹ ਸਭ ਮਹਾਰਾਜ ਜੀ ਦਾ ਸੁਜਸ ਕਰਦੇ ਆ, ਸਤਿਗੁਰੂ ਜੀ ਦੀ ਵਡਿਆਈ ਕਰਦੇ ਆ, ਮਹਾਰਾਜ ਜੀ ਦੀ ਉਪਮਾ ਕਰਦਿਆਂ ਹੋਇਆ ਆਪੋ ਆਪਣਿਆਂ ਘਰਾਂ ਨੂੰ ਆਪੋ ਆਪਣਿਆਂ ਗ੍ਰਾਮਾਂ ਨੂੰ ਮੁੜ ਰਹੇ ਨੇ।
ਤੀਰਤ ਪਿਤਾ ਬੋਰ ਦੀਨਤ ਦਾਨ ਕੀਰਤ ਪਸਰੀ ਵਿਦਤ ਜਹਾਨ।
ਇੱਦਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਭਾਰੀ ਦਾਨ ਕੀਤਾ। ਦਾਨ ਦੇ ਨਾਲ ਵੀ ਸੁਜਸ ਹੁੰਦਾ ਹੈ। ਤੋ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ ਸਾਰੇ ਜਹਾਨ ਵਿਚ ਪਸਰੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸੁਜਸ ਘਰ ਘਰ ਦੇ ਵਿਚ ਹੋ ਰਿਹਾ ਹੈ। ਘਰ ਘਰ ਵਿਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਗਾਈ ਜਾ ਰਹੀ ਹੈ।
ਹੁਣ ਸ੍ਰੀ ਅਰਜਨ ਹਿਰਦੇ ਵਿਚਾਰਾ ਪਿਤਾ ਨਗਰ ਬਸਬੇ ਤਾਰਾ।
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਚਿੱਤ ਚ ਵਿਚਾਰ ਕੀਤੀ ਹੈ ਕਿ ਸਾਡੇ ਪਿਤਾ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨਗਰ ਵਸਾ ਗਏ ਨੇ। ਗੁਰੂ ਕਾ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਸਾਡੇ ਪਿਤਾ ਜੀ ਵਸਾ ਗਏ ਨੇ ਤੇ ਸਾਨੂੰ ਵੀ ਉਥੇ ਜਾ ਕੇ ਵਸਣਾ ਚਾਹੀਦਾ ਜਿਹੜਾ ਨਗਰ ਸਾਡੇ ਪਿਤਾ ਜੀ ਨੇ ਵਸਾਇਆ। ਪਿਤਾ ਜਿਸ ਚੀਜ਼ ਨੂੰ ਆਬਾਦ ਕਰੇ ਪੁੱਤਰ ਦਾ ਫਰਜ਼ ਬਣਦਾ ਕਿ ਉਸ ਚੀਜ਼ ਨੂੰ ਹੋਰ ਅੱਗੇ ਵਧਾਵੇ, ਉਸ ਨੂੰ ਹੋਰ ਜ਼ਿਆਦਾ ਆਬਾਦ ਕਰੇ। ਪਿਤਾ ਜੀ ਨੇ ਨਗਰ ਵਸਾਇਆ ਹੈ, ਸਾਨੂੰ ਉਸ ਨਗਰ ਦੇ ਵਿਚ ਜਾ ਕੇ ਨਿਵਾਸ ਕਰਨਾ ਚਾਹੀਦਾ।
ਨਾਮੇ ਕੋ ਇਸ ਥਲ ਪਰਵਾਰ ਬਸੋ ਸੁਖੀ ਨਿਤ ਬਦੋ ਉਦਾਰ।
ਸਾਡੇ ਨਾਨਾ ਜੀ ਦਾ ਪਰਿਵਾਰ ਰਹਿੰਦਾ। ਗੁਰੂ ਅਰਜਨ ਸਾਹਿਬ ਜੀ ਵਿਚਾਰ ਕਰ ਰਹੇ ਨੇ ਮਨ ਚ ਕਿ ਇੱਥੇ ਸਾਡੇ ਨਾਨਾ ਜੀ ਦਾ ਪਰਿਵਾਰ ਰਹਿੰਦਾ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪੁੱਤਰ ਰਹਿੰਦੇ ਨੇ, ਪੋਤਰੇ ਰਹਿੰਦੇ ਨੇ, ਪੜਪੋਤਰੇ ਰਹਿੰਦੇ ਨੇ, ਉਨ੍ਹਾਂ ਦਾ ਵੀ ਸੁੱਖ ਨਾਲ ਬੜਾ ਵੱਡਾ ਪਰਿਵਾਰ ਹੈ ਸਾਡੇ ਨਾਨਾ ਜੀ ਦਾ, ਤੇ ਉਹ ਇੱਥੇ ਇਸ ਜਗ੍ਹਾ ਤੇ ਰਹਿ ਰਹੇ ਨੇ, ਸੁੱਖ ਦੇ ਨਾਲ ਇੱਥੇ ਵਸਣ ਔਰ ਇੱਥੇ ਰਹਿ ਕੇ ਵਧਣ ਫੁੱਲਣ।
ਬਸ ਬੋਹਿਆ ਅਜੋਗ ਹਮਾਰੋ ਸੰਗਤ ਦਿਨ ਪ੍ਰਤੀ ਆਏ ਹਜ਼ਾਰੋ।
ਪਹਿਲਾਂ ਹੀ ਉਨ੍ਹਾਂ ਦਾ ਬੜਾ ਵੱਡਾ ਪਰਿਵਾਰ ਹੈ, ਇਥੇ ਸਾਡਾ ਰਹਿਣਾ ਉਹ ਹੁਣ ਠੀਕ ਜਿਹਾ ਨਹੀਂ ਲੱਗਦਾ, ਅਯੋਗ ਜਾਪਦਾ ਹੈ। ਇਸ ਕਰਕੇ ਸਾਨੂੰ, ਕਿਉਂਕਿ ਇੱਥੇ ਸੰਗਤਾਂ ਵੀ ਨਿਤਾ ਪ੍ਰਤੀ ਹਜ਼ਾਰਾਂ ਦੀ ਗਿਣਤੀ ਚ ਆਉਂਦੀਆਂ ਨੇ, ਨਾਨਾ ਜੀ ਦੇ ਪਰਿਵਾਰ ਨੂੰ ਸੰਗਤ ਸੰਭਾਲਣੀ ਪੈਂਦੀ ਹੈ, ਉਹਨਾਂ ਦਾ ਆਪਣਾ ਪਰਿਵਾਰ ਵੀ ਬੜਾ ਵੱਡਾ ਹੈ, ਉਹ ਕਿਹੜੀ ਕਿਹੜੀ ਜਿੰਮੇਵਾਰੀ ਸੰਭਾਲਣ। ਇਸ ਕਰਕੇ ਇੱਥੇ ਤਾਂ ਅੱਗੇ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ, ਸਾਨੂੰ ਚਾਹੀਦਾ ਕਿ ਇੱਥੋਂ ਅਸੀਂ ਚਲੇ ਜਾਈਏ ਔਰ ਆਪਣੇ ਪਿਤਾ ਜੀ ਦੇ ਵਸਾਏ ਹੋਏ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਚ ਜਾ ਕੇ ਨਿਵਾਸ ਕਰੀਏ।
ਖੇਦ ਹੋਤ ਸਭ ਹੀ ਵਿਦ ਜਾਣਿਓ, ਚੰਨ ਸਦਾ ਤਰ ਕੇ ਤਿਠਾਨਿਓ।
ਇੱਥੇ ਸਾਡੇ ਨਾਨਾ ਜੀ ਦੇ ਪਰਿਵਾਰ, ਯਾਨੀ ਕਿ ਸਾਡੇ ਮਾਮਾ ਜੀ, ਬਾਬਾ ਮੋਹਰੀ ਜੀ, ਬਾਬਾ ਮੋਹਣ ਜੀ ਹੋਣਾ ਨੂੰ, ਫਿਰ ਸਤਿਗੁਰੂ ਜੀ ਦੇ ਅੱਗੋਂ ਭਰਾਤਾ ਲੱਗਦੇ ਬਾਬਾ ਸੰਸ ਰਾਮ ਜੀ ਹੋਣੀ, ਕਿ ਇਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੇਦ ਹੁੰਦੀ ਹੈ ਜਦੋਂ ਸੰਗਤਾਂ ਆਉਂਦੀਆਂ, ਉਹਨਾਂ ਨੂੰ ਸੰਭਾਲਣਾ, ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਕਰਨਾ, ਤੇ ਇੱਥੇ ਰਹਿਣਾ ਠੀਕ ਨਹੀਂ ਹੈ, ਅਸੀਂ ਆਪਣੇ ਪਿਤਾ ਜੀ ਦੇ ਵਸਾਏ ਨਗਰ ਵਿਚ ਚੱਲ ਕੇ ਨਿਵਾਸ ਕਰੀਏ। ਇਹ ਫੁਰਨਾ, ਇਹ ਸੰਕਲਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਕੀਤਾ ਹੈ ਔਰ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲਣ ਵਾਸਤੇ ਹਿੱਤ ਕੀਤਾ ਹੈ।
ਮੋਹਨੇ ਅਪਰ ਮੋਰੀ ਸਾਥ, ਨਮੋ ਥਾਨ ਸ੍ਰੀ ਅਰਜਨ ਨਾਥ।
ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ ਹੋਣਾ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਬੜੇ ਹਿੱਤ ਨਾਲ ਜਾ ਕੇ ਨਮਸਕਾਰ ਕੀਤੀ ਹੈ, ਹਿੱਤ ਦੇ ਨਾਲ ਮੱਥਾ ਟੇਕਿਆ। ਰਿਸ਼ਤੇ ਚ ਮਾਮਾ ਜੀ ਲੱਗਦੇ ਸਨ, ਵੱਡੇ ਸਨ, ਸੋ ਗੁਰੂ ਅਰਜਨ ਸਾਹਿਬ ਜੀ ਨੂੰ ਉਨ੍ਹਾਂ ਦੇ ਸਤਿਕਾਰ ਵਾਸਤੇ ਹੱਥ ਜੋੜ ਕੇ ਨਮਸਕਾਰ ਕੀਤੀ ਹੈ।
ਕਹਿਓ ਪਿਤਾ ਕੀ ਆਏ ਸਮੋਏ, ਕਰ ਸੁਦਾ ਸਰ ਕਰ ਬੇਜੋਏ।
ਔਰ ਗੁਰੂ ਅਰਜਨ ਸਾਹਿਬ ਜੀ ਬਾਬਾ ਮੋਹਰੀ ਜੀ ਹੋਣਾ ਨੂੰ ਕਹਿਣ ਲੱਗੇ ਕਿ ਬਾਬਾ ਜੀ, ਸਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸਾਨੂੰ ਹੁਕਮ ਕਰ ਗਏ ਨੇ ਕਿ ਤੁਸੀਂ ਸਾਡੇ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਉਣੀ। ਇਹ ਜਿੰਮੇਵਾਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸਾਨੂੰ ਦੇ ਗਏ ਨੇ, ਤੁਹਾਡੇ ਸਾਹਮਣੇ ਹੁਕਮ ਕਰਕੇ ਗਏ ਨੇ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਸਾਡਾ ਸਰੀਰ ਸਮਝ ਕੇ ਸੇਵਾ ਕਰਨੀ ਹੈ, ਕਿ ਸ੍ਰੀ ਅੰਮ੍ਰਿਤਸਰ ਸਰੋਵਰ ਜਿਹੜਾ ਹੈ ਇਹ ਸਾਡਾ ਸਰੀਰ ਹੈ, ਤੇ ਇਹਨਾਂ ਨੂੰ ਪੱਕਿਆਂ ਕਰਾਉਣ ਦੀ ਸੇਵਾ ਤੁਸੀਂ ਕਰਨੀ ਹੈ, ਇਹ ਸੇਵਾ ਗੁਰੂ ਸਾਹਿਬ ਸਾਡੀ ਲਾ ਗਏ ਨੇ। ਇਸ ਕਰਕੇ ਉਹ ਜਿਹੜੀ ਕਾਰ ਸੁਧਾ ਸਰ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈ,
ਤਹਾਂ ਪਹੁੰਚੀ ਅਮ ਚੈਤ ਕਰਾਈ, ਇਮ ਕੈ ਮਾਤਲ ਆ ਗਿਆ ਪਾਏ।
ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਉਸ ਪਾਵਨ ਸਰੋਵਰ ਦੀ ਜਿਹੜੀ ਸੇਵਾ ਗੁਰੂ ਰਾਮਦਾਸ ਜੀ ਸਾਡੀ ਲਾ ਗਏ ਨੇ, ਉਹ ਸੇਵਾ ਜਾ ਕੇ ਅਸੀਂ ਕਰਾਉਣਾ ਚਾਹੁੰਦੇ ਹਾਂ, ਉਹ ਸੇਵਾ ਜਾ ਕੇ ਆਰੰਭਣਾ ਚਾਹੁੰਦੇ ਹਾਂ। ਇਹ ਤਾਂ ਬੇਨਤੀ ਗੁਰੂ ਅਰਜਨ ਸਾਹਿਬ ਨੇ ਕੀਤੀ ਔਰ ਬੇਨਤੀ ਕਰਕੇ ਆਪਣੇ ਮਾਮਾ ਜੀ, ਬਾਬਾ ਮੋਹਣ ਜੀ ਔਰ ਬਾਬਾ ਮੋਹਰੀ ਜੀ ਪਾਸੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਣ ਦੀ ਤਿਆਰੀ ਕੀਤੀ ਹੈ।
ਤਿਆਰੀ ਕਰੀ ਸਗਲ ਸੰਗ ਮਿਲੇ, ਜਦ ਵਾਹਨ ਪਰ ਮਾਰਗ ਚਲੇ।
ਤਿਆਰੀ ਕਰਕੇ ਸਾਰੇ ਰਿਸ਼ਤੇਦਾਰਾਂ ਨੂੰ, ਜਿੰਨੇ ਸੰਬੰਧੀ ਸੀ ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਿਲੇ ਨੇ ਔਰ ਆਪਣੇ ਵਾਹਨ ਤੇ ਆਪਣੀ ਸਵਾਰੀ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਸਵਾਰ ਹੋ ਕੇ ਚੱਲੇ ਹਨ।
ਨਿਸੇਕ ਬਚਿਓ ਪੰਥ ਮਜਾਰਾ, ਪਹੁੰਚਤ ਪੇ ਸਤਿਗੁਰੂ ਉਦਾਰਾ।
ਗੋਇੰਦਵਾਲ ਸਾਹਿਬ ਤੋਂ ਚੱਲ ਪਏ ਤੇ ਰਸਤੇ ਚ ਇਕ ਰਾਤ ਸਤਿਗੁਰਾਂ ਨੇ ਬਤੀਤ ਕੀਤੀ। ਇਕ ਰਾਤ ਰਸਤੇ ਚ ਬਤੀਤ ਕਰਕੇ ਅਗਲੇ ਦਿਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸਰਬੱਤ ਸਿੱਖਾਂ ਤੇ ਸੰਗਤਾਂ ਸਮੇਤ ਪ੍ਰਵੇਸ਼ ਕੀਤਾ ਹੈ।
ਪਿਤਾ ਸਥਾਨ ਮਾਤ ਕੋ ਟੇਕਾ, ਨਿਜ ਗ੍ਰਹਿ ਪ੍ਰਿਸ਼ੇ ਜਲਦਬ ਬੇਕਾ।
ਪਹਿਲਾਂ ਜਾ ਕੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਥਾਨ ਤੇ ਮੱਥਾ ਟੇਕਿਆ। ਗੁਰੂ ਅਰਜਨ ਸਾਹਿਬ ਨੇ ਜਾ ਕੇ ਨਮਸਕਾਰ ਕੀਤੀ ਹੈ ਔਰ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਨਮਸਕਾਰ ਕਰਕੇ ਫਿਰ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪਣੇ ਮੰਦਰਾਂ ਵਿਚ, ਜਿੱਥੇ ਸਤਿਗੁਰਾਂ ਦਾ ਨਿਵਾਸ ਅਸਥਾਨ ਹੈ ਗੁਰੂ ਕੇ ਮਹਿਲਾਂ ਵਿਚ, ਸਤਿਗੁਰੂ ਜੀ ਆਪਣੇ ਅਸਥਾਨ ਨਿਵਾਸ ਅਸਥਾਨ ਚ ਆ ਕੇ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ।
ਬਸਣ ਲਗੇ ਸ੍ਰੀ ਅੰਮ੍ਰਿਤਸਰ ਮੈਂ, ਸਿਮਰੈ ਸਤਿਗੁਰ ਆਗਿਆ ਉਰਮੈ।
ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਗੁਰੂ ਅਰਜਨ ਸਾਹਿਬ ਜੀ ਹੁਣ ਵਸਣ ਲੱਗੇ ਨੇ, ਇੱਥੇ ਹੀ ਰਹਿਣ ਲੱਗੇ ਨੇ, ਔਰ ਆਪਣੇ ਚਿੱਤ ਵਿਚ ਸਤਿਗੁਰਾਂ ਨੂੰ ਸਿਮਰਦੇ ਨੇ, ਗੁਰੂ ਰਾਮਦਾਸ ਜੀ ਨੂੰ, ਉਨ੍ਹਾਂ ਦੀ ਆਗਿਆ ਨੂੰ ਸਿਮਰਦੇ ਨੇ ਕਿ ਪਿਤਾ ਜੀ ਸਾਨੂੰ ਆਗਿਆ ਕਰ ਗਏ ਨੇ, ਹੁਕਮ ਕਰ ਗਏ ਨੇ ਕਿ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਪੱਕਿਆਂ ਕਰਾਉਣ ਦੀ ਸੇਵਾ ਕਰਨੀ ਹੈ, ਤੇ ਉਹ ਸੇਵਾ ਸਾਡੇ ਕੋਲੋਂ ਕਦੋਂ ਸਤਿਗੁਰੂ ਜੀ ਲੈਣਗੇ, ਕਦੋਂ ਉਹ ਸੇਵਾ ਅਸੀਂ ਆਰੰਭ ਕਰਾਂਗੇ। ਏਦਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਆਪਣੇ ਮਨ ਹੀ ਮਨ ਪਿਤਾ ਜੀ ਦੀ ਆਗਿਆ ਨੂੰ ਸਿਮਰਦੇ ਨੇ, ਯਾਦ ਕਰਦੇ ਨੇ।
ਸੰਗਤ ਸਕਲ ਆਏ ਕਰ ਪਾਸ ਅਰ ਪੈ ਭੇਟ ਕਰੈ ਅਰਦਾਸ।
ਸਾਰੀਆਂ ਸੰਗਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਉਂਦੀਆਂ ਨੇ, ਨਿਤਾ ਪ੍ਰਤੀ ਜਿਹੜੀ ਸੰਗਤ ਨੂੰ ਪਤਾ ਲੱਗਦਾ ਇੱਥੇ ਹੀ ਹੁਣ ਚੱਲ ਕੇ ਆਉਣ ਲੱਗੇ ਨੇ ਸਿੱਖ, ਆ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦੇ ਨੇ, ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਹਨ।
ਜੋ ਪਈ ਨਗਰ ਆਗਰੇ ਤੇ ਕਰ ਬਾਤ ਸੰਗਤ ਬ੍ਰਿੰਦ ਸੰਗ ਗੁਰਦਾਸ।
ਉਧਰ ਭਾਈ ਸਾਹਿਬ ਭਾਈ ਗੁਰਦਾਸ ਜੀ ਆਗਰੇ ਤੋਂ ਨਿਵਾਸ ਕਰਕੇ ਉਥੋਂ ਚੱਲ ਪਏ। ਜਦੋਂ ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਕਿ ਗੁਰੂ ਰਾਮਦਾਸ ਸਾਹਿਬ ਜੀ ਬੈਕੁੰਠ ਧਾਮ ਨੂੰ ਚਲੇ ਗਏ ਨੇ, ਤਾਂ ਬਹੁਤ ਸਾਰੀ ਸੰਗਤ ਨੂੰ, ਬਹੁਤ ਸਾਰੇ ਸਿੱਖਾਂ ਨੂੰ ਆਪਣੇ ਨਾਲ ਲੈ ਕੇ, ਆਗਰੇ ਦੀ ਸੰਗਤ ਨੂੰ ਆਪਣੇ ਨਾਲ ਲੈ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਗਰੇ ਤੋਂ ਚੱਲ ਪਏ।
ਗੁਰਦਰਸ਼ਨ ਕੇ ਕਾਰਨ ਆਵਤ ਪ੍ਰੇਮ ਸਹਿਤ ਸ਼ਬਦਨ ਕੋ ਗਾਵਤ।
ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਬਹੁਤ ਸਾਰੀ ਸੰਗਤ ਭਾਈ ਗੁਰਦਾਸ ਜੀ ਨਾਲ ਆ ਰਹੀ ਹੈ, ਔਰ ਰਸਤੇ ਵਿਚ ਆਉਂਦਿਆਂ ਸਾਰੀ ਸੰਗਤ ਗੁਰਬਾਣੀ ਦਾ ਕੀਰਤਨ ਕਰਦਿਆਂ ਆ ਰਹੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਯਾਤਰਾ ਹੈ ਨਾ, ਤੇ ਜਦੋਂ ਯਾਤਰਾ ਜਾਈਏ, ਗੁਰਧਾਮਾਂ ਦੀ ਯਾਤਰਾ ਨੂੰ ਜਾਈਏ, ਗੁਰੂ ਦਰਸ਼ਨਾਂ ਦੀ ਯਾਤਰਾ ਨੂੰ ਜਾਈਏ, ਤੇ ਰਸਤੇ ਵਿਚ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਦਾ ਕੀਰਤਨ ਕਰਦਿਆਂ ਆਉਣਾ, ਇਹ ਗੁਰਮਰਿਆਦਾ ਹੈ, ਤੇ ਭਾਈ ਗੁਰਦਾਸ ਜੀ ਨੇ ਤੇ ਆਪ ਮਰਿਆਦਾ ਕਾਇਮ ਕੀਤੀ ਹੈ। ਇਸ ਕਰਕੇ ਜਿਤਨੀ ਸੰਗਤ ਭਾਈ ਗੁਰਦਾਸ ਜੀ ਨਾਲ ਆ ਰਹੀ ਹੈ, ਆਗਰੇ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਨੂੰ, ਸਾਰੀ ਸੰਗਤ ਰਸਤੇ ਚ ਗੁਰਬਾਣੀ ਦਾ ਕੀਰਤਨ ਕਰਦਿਆਂ ਆ ਰਹੀ ਹੈ।
ਸੰਗਤ ਮਿਲੇ ਕੀਰਤਨ ਕਰੇ ਸ਼ਰਮਤ ਹੋਏ ਸਿੱਖ ਹੈ ਨਿਜ ਪਰੇ।
ਸਾਰੀ ਸੰਗਤ ਮਿਲ ਕੇ ਕੀਰਤਨ ਕਰਦੀ ਹੈ, ਤੇ ਕੀਰਤਨ ਕਰਦਿਆਂ ਆਉਂਦੇ, ਜੇ ਰਸਤੇ ਚ ਚਲਦਿਆਂ ਥੱਕ ਜਾਂਦੇ ਨੇ ਤੇ ਕਿਤੇ ਜਗ੍ਹਾ ਵੇਖ ਕੇ, ਟਿਕਾਣਾ ਵੇਖ ਕੇ ਆਰਾਮ ਕਰ ਲੈਂਦੇ ਹਨ, ਵਿਸ਼ਰਾਮ ਕਰ ਲੈਂਦੇ ਨੇ, ਤੇ ਜਦੋਂ ਵਿਸ਼ਰਾਮ ਕਰਦੇ ਤੇ ਫਿਰ ਅਗਲੇ ਦਿਨ ਚੱਲ ਪੈਂਦੇ ਨੇ।
ਪ੍ਰਥਮ ਜਾਮ ਅਰ ਪਾਚਲ ਜਾਮੋ ਗਾਵਤ ਸੰਗਤ ਕੀਰਤਨ ਨਾਮੋ।
ਪਿਛਲੇ ਪਹਿਰ ਯਾਨੀ ਕਿ ਸ਼ਾਮ ਦੇ ਸਮੇਂ ਜਦੋਂ ਕਿਤੇ ਰੁਕਦੀ ਹੈ ਸੰਗਤ, ਉਥੇ ਵੀ ਰੁਕ ਕੇ ਕੀਰਤਨ ਕਰਦੇ ਨੇ ਸਿੱਖ। ਜਦੋਂ ਪਹਿਲਾ ਪਹਿਰ ਅੰਮ੍ਰਿਤ ਵੇਲੇ ਦਾ ਹੁੰਦਾ ਤੇ ਉਦੋਂ ਵੀ ਸਾਰੀ ਸੰਗਤ ਬਹਿ ਕੇ ਕੀਰਤਨ ਕਰਦੀ ਹੈ। ਪਾਤਸ਼ਾਹ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ, ਤੇ ਕੀਰਤਨ ਦਾ ਭੋਗ ਪਾ ਕੇ ਤੇ ਫਿਰ ਦਿਨ ਚੜਿਆ ਭਾਈ ਗੁਰਦਾਸ ਜੀ ਦੇ ਸਮੇਤ ਸੰਗਤ ਚੱਲ ਪੈਂਦੀ ਹੈ। ਏਦਾਂ ਯਾਤਰਾ ਦਾ ਲਾਭ ਲੈਂਦਿਆਂ, ਕੀਰਤਨ ਦਾ ਲਾਹਾ ਲੈਂਦਿਆਂ ਭਾਈ ਗੁਰਦਾਸ ਜੀ ਦੇ ਨਾਲ ਸੰਗਤ ਚੱਲਦੀ ਆ ਰਹੀ ਹੈ।
ਪੰਥ ਚਲਤ ਮਿਲ ਕੀਰਤਨ ਕਰੈ ਸਤਿਗੁਰ ਪ੍ਰੇਮ ਮਾਉਰ ਧਰੈ।
ਰਸਤੇ ਵਿਚ ਵੀ ਆਉਂਦਿਆਂ ਕੀਰਤਨ ਕਰਦੇ ਆਉਂਦੇ ਨੇ, ਗੁਰਬਾਣੀ ਪੜ੍ਹਦਿਆਂ ਆਉਂਦੇ ਨੇ, ਸਤਨਾਮ ਵਾਹਿਗੁਰੂ ਦਾ ਜਾਪ ਜਪਦਿਆਂ ਆਉਂਦੇ ਨੇ, ਬਾਣੀ ਪੜ੍ਹਦਿਆਂ ਪੜ੍ਹਦਿਆਂ ਚੱਲਦੇ ਆਉਂਦੇ ਨੇ। ਇਸ ਪ੍ਰਕਾਰ ਨਾਲ ਮਨ ਚ ਇੱਕੋ ਆਸਾ ਹੈ ਕਿ ਸਾਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਣਗੇ, ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਮੂਰਤ ਦੇ ਦਰਸ਼ਨ ਕਰਾਂਗੇ।
ਇਮ ਦਿਨ ਪ੍ਰਸੰਗਤ ਚੱਲ ਆਵਤ ਮੁਖੀ ਗੁਰਦਾਸ ਸਭ ਨੇ ਅਰਖਾਵਤ।
ਸਤਿਗੁਰਾਂ ਦਾ ਪ੍ਰੇਮ ਉਨ੍ਹਾਂ ਦੇ ਹਿਰਦੇ ਵਿਚ ਵਸਦਾ, ਏਦਾਂ ਦਿਨ ਪ੍ਰਤੀ ਦਿਨ ਸੰਗਤ ਚੱਲਦੀ ਆ ਰਹੀ ਹੈ। ਸਾਰੀ ਸੰਗਤ ਦੇ ਜਿਹੜੇ ਮੁਖੀ ਨੇ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਹਨ, ਸਾਰੀ ਸੰਗਤ ਦੇ ਮੁੱਖ ਆਗੂ ਭਾਈ ਗੁਰਦਾਸ ਜੀ ਉਨ੍ਹਾਂ ਦੇ ਨਾਲ ਆ ਰਹੇ ਨੇ।
ਤੀਰ ਬਿਪਾਸਾ ਕੇ ਤਬ ਆਏ ਜਲ ਗੰਭੀਰ ਸਾਨੇ ਪਾਏ।
ਖਾਲਸਾ ਜੀ ਚਲਦਿਆਂ ਚਲਦਿਆਂ ਸੰਗਤ ਭਾਈ ਗੁਰਦਾਸ ਜੀ ਦੇ ਸਮੇਤ ਬਿਆਸ ਦਰਿਆ ਦੇ ਕੰਢੇ ਤੇ ਆ ਪਹੁੰਚੀ। ਜਦੋਂ ਬਿਆਸ ਦਰਿਆ ਦੇ ਕੰਢੇ ਦੇ ਪੱਤਣ ਤੇ ਆਏ ਤੇ ਉੱਥੇ ਪਾਣੀ ਅੱਗੇ ਬੜਾ ਚੱਲ ਰਿਹਾ, ਪਾਣੀ ਬੜਾ ਗੰਭੀਰ ਸੀ, ਪਾਣੀ ਬੜਾ ਗਹਿਰਾ ਸੀ, ਇੰਨਾ ਪਾਣੀ ਤੇਜ਼ ਨਾਲ ਤੇਜ਼ੀ ਨਾਲ ਚੱਲ ਰਿਹਾ ਕਿ ਮਾਨੋ ਹਾਥੀਆਂ ਨੂੰ ਵੀ ਰੋੜ ਕੇ ਲੈ ਜਾਏ। ਇਤਨਾ ਪ੍ਰਬਲ ਪ੍ਰਵਾਹ ਬਿਆਸ ਦਰਿਆ ਜਿਹੜਾ ਉਹ ਭਰ ਕੇ ਵਗ ਰਿਹਾ ਸੀ, ਪਾਣੀ ਬੜਾ ਗੰਭੀਰ ਸੀ। ਸ਼ਾਮ ਦਾ ਸਮਾਂ, ਸੰਗਤ ਜਿਹੜੀ ਭਾਈ ਗੁਰਦਾਸ ਜੀ ਦੇ ਨਾਲ ਸੀ, ਭਾਈ ਸਾਹਿਬ ਨੇ ਵੇਖਿਆ ਵੀ ਬੇੜੀਆਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਇੰਨੇ ਤੇਜ਼ ਪਾਣੀ ਦੇ ਵਿੱਚੋਂ ਪੱਤਣ ਸੀ, ਗੋਇੰਦਵਾਲ ਸਾਹਿਬ ਦਾ ਰਸਤਾ ਸੀ, ਉੱਥੋਂ ਹੀ ਲੰਘ ਕੇ ਆਉਣਾ ਸੀ, ਤੇ ਸੰਗਤ ਕਿਵੇਂ ਪਾਰ ਜਿਹੜਾ ਜਾਣਾ ਉਹ ਕਿਸ ਢੰਗ ਨਾਲ ਜਾਇਆ ਜਾਵੇ।
ਨਿਕਟ ਤਰੀ ਨੈ ਉਤਰੈ ਪਾਰ, ਠਾਂਡੇ ਹੋਏ ਰਹਿ ਨਦੀ ਕਿਨਾਰ।
ਗੁਰਦਾਸ ਜੀ ਨੇ ਵੇਖਿਆ ਕਿ ਪਾਣੀ ਬੜਾ ਗੰਭੀਰ ਚੱਲ ਰਿਹਾ, ਜਿਹਦੀ ਥਾਂ ਹੀ ਨਹੀਂ ਪਾਈ ਜਾਂਦੀ ਵੀ ਬੜਾ ਡੂੰਘਾ ਤੇਜ਼ੀ ਨਾਲ ਚੱਲ ਰਿਹਾ, ਫਿਰ ਨੇੜੇ ਤੇੜੇ ਕੋਈ ਨਦੀ ਨੀ, ਕੋਈ ਬੇੜੀ ਨਜ਼ਰ ਨਹੀਂ ਆਉਂਦੀ, ਕੋਈ ਕਿਸ਼ਤੀ ਨੀ ਨਜ਼ਰ ਆਉਂਦੀ, ਕੋਈ ਮਲਾਹ ਨੀ ਦਿਸਦਾ, ਹੁਣ ਨਦੀ ਬਿਆਸ ਦਰਿਆ ਨੂੰ ਪਾਰ ਕਿਵੇਂ ਕਰੀਏ। ਇਹ ਵਿਚਾਰ ਕਰਦਿਆਂ ਭਾਈ ਗੁਰਦਾਸ ਜੀ ਦਰਿਆ ਦੇ ਕਿਨਾਰੇ ਤੇ ਖਲੋਤੇ ਨੇ, ਸੰਗਤ ਵੀ ਸਾਰੀ ਦਰਿਆ ਦੇ ਕਿਨਾਰੇ, ਬਿਆਸ ਦਰਿਆ ਦੇ ਕਿਨਾਰੇ ਖੜੀ ਹੈ।
ਮਸੈ ਜਾਮਨੀ ਜੇ ਸਥਾਨ ਆਵੇ ਨੋਕਾ ਪ੍ਰਾਤੀ ਜਾਨ,
ਜਾਣਿਆ ਕਿ ਹੁਣ ਰਾਤ ਦਾ ਸਮਾਂ ਇੱਥੇ ਰਹਿਣਾ ਪੈਣਾ, ਸ਼ਾਮ ਦਾ ਸਮਾਂ ਤੇ ਰਾਤ ਨੂੰ ਇੱਥੇ ਰਹਿਣਾ ਪਵੇਗਾ, ਤੇ ਸਵੇਰ ਹੋਵੇਗੀ, ਕੱਲ ਦਾ ਦਿਨ ਚੜੇਗਾ, ਤੇ ਕੱਲ ਦਿਨ ਚੜਿਆ ਜਾ ਕੇ ਕਿਤੇ ਇੱਥੇ ਕਿਸ਼ਤੀਆਂ ਆਉਣਗੀਆਂ, ਇੱਥੇ ਬੇੜੇ ਆਉਣਗੇ, ਫਿਰ ਜਾ ਕੇ ਅਸੀਂ ਇਸ ਦਰਿਆ ਨੂੰ ਪਾਰ ਕਰ ਸਕਾਂਗੇ।
ਸਕਲ ਵਸਤੇ ਰਹਿ ਉਹ ਖਾਈ ਸੰਗਤ ਤਗਰੀ ਸ਼ਰਮ ਕੋ ਪਾਏ।
ਇੱਥੇ ਹੁਣ ਸੰਗਤ ਬਹੁਤ ਜ਼ਿਆਦਾ ਥੱਕੀ ਹੋ ਰਹੀ ਹੈ, ਲੰਗਰ ਪ੍ਰਸ਼ਾਦੇ ਵਾਸਤੇ ਵੀ ਰਸਤ ਬਸਤ ਕੋਈ ਨਹੀਂ ਸੀ, ਵੀ ਚਲੋ ਇੱਥੇ ਬੈਠ ਕੇ ਅਸੀਂ ਨੇੜਿਓ ਤੇੜਿਓ ਕੋਈ ਰਸਤ ਲੈ ਕੇ ਲੰਗਰ ਪ੍ਰਸ਼ਾਦਾ ਤਿਆਰ ਕਰ ਲਵਾਂਗੇ, ਕੋਈ ਨਗਰ ਵੀ ਨੇੜੇ ਤੇੜੇ ਨਜ਼ਰ ਨਹੀਂ ਆਉਂਦਾ, ਦਰਿਆ ਪਾਰ ਕਰਕੇ ਤਾਂ ਨਗਰ ਹੈ ਗੋਇੰਦਵਾਲ ਸਾਹਿਬ, ਪਰ ਉਰਲੇ ਪਾਸੇ ਨਗਰ ਨਹੀਂ ਕੋਈ, ਇਸ ਕਰਕੇ ਇੱਥੇ ਰਹਿਣਾ ਬਹੁਤ ਵੱਡੀ ਸਮੱਸਿਆ ਹੈ ਕਿ ਇੱਥੇ ਲੰਗਰ ਪਾਣੀ ਦਾ ਵੀ ਪ੍ਰਬੰਧ ਨਹੀਂ ਹੋਣਾ ਤੇ ਸੰਗਤ ਵੀ ਬੜੀ ਥੱਕੀ ਹੋਈ ਹੈ।
ਇਹ ਵਿਚਾਰ ਤਿਉਰ ਗੁਰਦਾਸ ਇੱਕ ਸਿੱਖ ਪਟਦੇ ਉਤੋਂ ਥਿਤ ਪਾ।
ਜੀ ਭਾਈ ਗੁਰਦਾਸ ਕਿਸ ਤਰ੍ਹਾਂ ਵਿਚਾਰ ਕਰ ਰਹੇ ਨੇ ਦਰਿਆ ਦੇ ਕਿਨਾਰੇ ਖਲੋਤੇ, ਇਹ ਹੁਣ ਦਰਿਆ ਕਿਵੇਂ ਪਾਰ ਕਰੀਏ, ਸੰਗਤ ਨੂੰ ਇੱਥੇ ਵਿਸ਼ਰਾਮ ਵੀ ਨਹੀਂ ਕਰਾ ਸਕਦੇ, ਲੰਗਰ ਪਾਣੀ ਦਾ ਵੀ ਇੱਥੇ ਠਹਿਰ ਕੇ ਪ੍ਰਬੰਧ ਨਹੀਂ ਹੋਣਾ, ਤੇ ਭਾਈ ਸਾਹਿਬ ਜੀ ਸੋਚ ਹੀ ਰਹੇ ਸਨ ਆਪਣੇ ਮਨ ਵਿੱਚ ਕਿ ਇੰਨੇ ਨੂੰ ਲਾਗੇ ਇੱਕ ਗੁਰੂ ਕਾ ਸਿੱਖ ਗੁਰਬਾਣੀ ਪੜ ਰਿਹਾ ਸੀ, ਲਾਗੇ ਇੱਕ ਗੁਰੂ ਕਾ ਸਿੱਖ ਗੁਰਬਾਣੀ ਦਾ ਜਾਪ ਕਰ ਰਿਹਾ ਸੀ, ਤੇ ਉਹਨੇ ਉੱਚੀ ਆਵਾਜ਼ ਦੇ ਵਿੱਚ ਗੁਰਬਾਣੀ ਦੀਆਂ ਇਹ ਪਵਿੱਤਰ ਪੰਕਤੀਆਂ ਪੜ੍ਹੀਆਂ ਜੋ ਭਾਈ ਗੁਰਦਾਸ ਜੀ ਨੇ ਸੁਣੀਆਂ।
ਗੁਰ ਕਾ ਬਚਨ ਬਸੇ ਜੀਣਾ ਲੇ, ਜਲ ਨਹੀਂ ਡੂਬੈ ਤਸ ਕਰਨੀ ਲੇਵੈ ਭਾਏ ਨਾ ਸਕੈ ਜਲੇ।
ਗੁਰਸਿੱਖ ਉੱਚੀ ਉੱਚੀ ਆਵਾਜ਼ ਵਿਚ ਪੰਕਤੀ ਗੁਰਬਾਣੀ ਦੀ ਪੜ ਰਿਹਾ ਸੀ, ਗੁਰ ਕਾ ਬਚਨ ਬਸੈ ਜੀਣਾ ਲੇ, ਜੇ ਗੁਰੂ ਕਾ ਬਚਨ ਇਸ ਜੀਵ ਦੇ ਨਾਲ ਇਹਦੇ ਹਿਰਦੇ ਚ ਵਸੇ ਤੇ ਫਿਰ ਜਲ ਨਹੀਂ ਡੁੱਬੈ, ਉਹ ਪਾਣੀ ਚ ਨਹੀਂ ਡੁੱਬ ਸਕਦਾ, ਉਹਨੂੰ ਪਾਣੀ ਡੁਬਾ ਨਹੀਂ ਸਕਦਾ, ਜਿਹਦੇ ਹਿਰਦੇ ਚ ਗੁਰੂ ਕਾ ਬਚਨ ਵਸਦਾ ਉਹਨੂੰ ਪਾਣੀ ਨਹੀਂ ਡੁਬਾ ਸਕਦਾ, ਤੇ ਤਸਕਰ ਨਹੀਂ ਲੇਵੈ, ਚੋਰ ਉਹਨੂੰ ਚੁਰਾ ਨਹੀਂ ਸਕਦਾ, ਇਹੋ ਜਿਹਾ ਖਜ਼ਾਨਾ ਗੁਰੂ ਕੇ ਬਚਨ ਦਾ, ਪਾਣੀ ਉਹਨੂੰ ਗਾਲ ਨਹੀਂ ਸਕਦਾ, ਡੁਬੋ ਨਹੀਂ ਸਕਦਾ, ਚੋਰ ਉਹਨੂੰ ਚੁਰਾ ਨਹੀਂ ਸਕਦਾ, ਭਾਹੇ ਨਾ ਸਾਕੈ ਜਲ, ਭਾਹੇ ਕਹਿੰਦੇ ਨੇ ਅੱਗ ਨੂੰ, ਅੱਗ ਉਹਨੂੰ ਜਾਲ ਨਹੀਂ ਸਕਦੀ, ਅੱਗ ਉਹਨੂੰ ਸਾੜ ਨਹੀਂ ਸਕਦੀ। ਇਹ ਪੰਕਤੀ ਉਹ ਗੁਰੂ ਕਾ ਸਿੱਖ ਬੜੀ ਉੱਚੀ ਉੱਚੀ ਆਵਾਜ਼ ਵਿਚ ਪੜ ਰਿਹਾ ਸੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਪੰਕਤੀ ਆਪਣੇ ਕੰਨਾਂ ਚ ਸੁਣੀ।
ਜੋ ਪਈ ਸੁਣ ਗੁਰਦਾਸ ਵਿਚਾਰ ਤੇਰੇ, ਗੁਰ ਸਮਝਾਏ ਨਾ ਡੁੱਬੈ ਕਦੇ।
ਭਾਈ ਗੁਰਦਾਸ ਜੀ ਸੁਣ ਕੇ ਹਿਰਦੇ ਚ ਵਿਚਾਰ ਕਰਨ ਲੱਗੇ ਵੀ ਫੈਸਲਾ ਮਿਲ ਗਿਆ ਗੁਰੂ ਕੀ ਬਾਣੀ ਚੋਂ, ਜਦੋਂ ਕੋਈ ਰਸਤਾ ਨਾ ਸਮਝ ਆਉਂਦਾ ਹੋਵੇ ਤੇ ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਵਿਚੋਂ ਫੈਸਲਾ ਮਿਲ ਜਾਂਦਾ ਵੀ ਆਹ ਕੰਮ ਕਰੋ। ਭਾਈ ਗੁਰਦਾਸ ਜੀ ਹਿਰਦੇ ਚ ਵਿਚਾਰਦੇ ਨੇ ਕਿ ਗੁਰਬਾਣੀ ਨੇ ਫੈਸਲਾ ਦੇ ਦਿੱਤਾ, ਸਤਿਗੁਰਾਂ ਨੇ ਫੈਸਲਾ ਦੇ ਦਿੱਤਾ, ਗੁਰੂ ਸਾਹਿਬ ਜੀ ਨੇ ਸਮਝਾ ਦਿੱਤਾ ਕਿ ਭਾਈ ਨਾ ਡੁੱਬੈ ਕਦੇ, ਜਿਹੜੇ ਗੁਰੂ ਕੇ ਸ਼ਬਦ ਦਾ ਆਸਰਾ ਲੈਂਦੇ ਨੇ ਉਹ ਕਦੇ ਨਹੀਂ ਡੁੱਬਦੇ। ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਸ਼ਬਦ ਦੀ ਵਿਚਾਰ ਆਪਣੇ ਹਿਰਦੇ ਚ ਕੀਤੀ।
ਸ਼ਬਦ ਆਸਰੇ ਹੋਵੋ ਪਾਰ, ਇਮ ਨਿਸ਼ਚਾ ਸਤਿਗੁਰ ਕੋ ਧਾਰ।
ਸ਼ਬਦ ਦੇ ਆਸਰੇ ਸਾਰੇ ਪਾਰ ਹੋ ਜਾਓ ਦਰਿਆ ਤੋਂ। ਗੁਰੂ ਸਾਹਿਬ ਨੇ ਇਹ ਸਾਨੂੰ ਫੈਸਲਾ ਦਿੱਤਾ ਵੀ ਸ਼ਬਦ ਦੇ ਆਸਰੇ ਪਾਰ ਹੋ ਜਾਓ, ਤੇ ਕਹਿੰਦੇ ਇਹ ਨਿਸ਼ਚਾ ਭਾਈ ਗੁਰਦਾਸ ਜੀ ਨੇ ਆਪਣੇ ਹਿਰਦੇ ਚ ਧਾਰਨ ਕੀਤਾ ਹੈ।
ਸਭ ਸੰਗਤ ਕੋ ਕਹਾ ਬੁਝਾਈ, ਹਮੇ ਮੁਗਧ ਬੂਝ ਨੇ ਪਾਏ।
ਸਾਰੀ ਸੰਗਤ ਨੂੰ ਭਾਈ ਗੁਰਦਾਸ ਜੀ ਬੁਝਾ ਕੇ ਸਾਰੀ ਸੰਗਤ ਨੂੰ ਕਹਿਣ ਲੱਗੇ, ਸੰਗਤ ਜੀ ਆਪਾਂ ਅਸੀਂ ਹਾਂ ਮੁਗਧ, ਸਾਨੂੰ ਨੀ ਸਮਝ ਆਉਂਦੀ, ਸਾਨੂੰ ਨੀ ਸਮਝ ਪੈਂਦੀ ਵੀ ਕੀ ਕਰੀਏ। ਹਮ ਹੈ ਮੁਗਧ ਬੂਝ ਨਾ ਪਾਈ, ਸਾਨੂੰ ਸਮਝ ਨੀ ਪੈਂਦੀ, ਅਸੀਂ ਮੁਗਧ ਹਾਂ।
ਭਵ ਜਲ ਗੁਰ ਕੋ ਸ਼ਬਦ ਉਧਾਰੇ, ਇਹ ਬਪਰੀ ਕਿਆ ਨਦੀ ਨ ਤਾਰੇ।
ਗੁਰੂ ਕਾ ਸ਼ਬਦ ਤਾਂ ਭਵ ਜਲ ਤੋਂ ਤਾਰ ਦਿੰਦਾ ਤੇ ਛੋਟੀ ਜੀ ਨਦੀ ਨੀ ਤਾਰੇਗਾ। ਭਾਈ ਗੁਰਦਾਸ ਜੀ ਆਪ ਤੋਂ ਸਤਨਾਮ ਸ੍ਰੀ। ਨਿਸ਼ਚਾ ਇੱਥੇ ਗੁਰ ਸ਼ਬਦ ਦਾ ਨਿਸ਼ਚਾ, ਕਹਿੰਦੇ ਗੁਰੂ ਕੇ ਸ਼ਬਦ ਦੇ ਨਾਲ ਤਾਂ ਭਵ ਜਲ ਤੋਂ ਤਰ ਜਾਈਦਾ, ਸੰਸਾਰ ਸਮੁੰਦਰ ਤੋਂ ਤਰ ਜਾਈਦਾ, ਤੇ ਵਿਚਾਰੀ ਛੋਟੀ ਜੀ ਨਦੀ ਕੀ ਹੈ ਜਿਹੜੀ ਡੋਬੇ ਸਾਨੂੰ। ਤੇ ਗੁਰੂ ਦੇ ਸ਼ਬਦ ਇਸ ਛੋਟੀ ਜੀ ਨਦੀ ਤੋਂ ਆਪਾਂ ਪਾਰ ਨੀ ਉਤਰ ਸਕਾਂਗੇ। ਆ ਵੇਖੋ ਗੁਰਬਾਣੀ ਨੇ ਸਾਨੂੰ ਫੈਸਲਾ ਦੇ ਦਿੱਤਾ।
ਤਰ ਸ਼ਰਧਾ ਗੁਰ ਕੋ ਬਚ ਮਾਨੋ, ਉਤਰੋ ਪਾਰ ਬਿਲਮ ਨੈ ਠਾਨੋ।
ਇਸ ਕਰਕੇ ਸੰਗਤ ਜੀ ਤੁਸੀਂ ਸਭ ਆਪਣੇ ਮਨ ਚ ਸ਼ਰਧਾ ਧਾਰਨ ਕਰਕੇ ਗੁਰੂ ਕਾ ਬਚਨ ਮੰਨੋ ਔਰ ਉਤਰੋ ਪਾਰ ਬਿਲਮ ਨਹਿ ਮਾਨੋ, ਦੇਰੀ ਨਾ ਕਰੋ, ਛੇਤੀ ਨਾਲ ਇਸ ਦਰਿਆ ਨੂੰ ਹੁਣ ਪਾਰ ਕਰੋ, ਹੁਣ ਦੇਰੀ ਨਾ ਲਾਓ।
ਸਤਨਾਮ ਗੁਰਦਾਸੀ ਉਚਾਰਾ, ਪ੍ਰਥਮ ਪ੍ਰਵੇਸ਼ੀ ਨਦੀ ਮਜਾਰਾ।
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਸਨਾ ਤੋਂ ਕਿਹਾ ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਿ ਕੇ ਭਾਈ ਗੁਰਦਾਸ ਜੀ ਸਭ ਤੋਂ ਪਹਿਲਾਂ ਦਰਿਆ ਦੇ ਵਿਚ ਪ੍ਰਵੇਸ਼ ਕੀਤਾ। ਜਦੋਂ ਭਾਈ ਸਾਹਿਬ ਜੀ ਨੇ ਆਪਣੇ ਚਰਨ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪ ਕੇ ਵਾਹਿਗੁਰੂ 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 ਦਾ ਗੁਰਮੰਤਰ ਜਪਦਿਆਂ ਭਾਈ ਸਾਹਿਬ ਜੀ ਨੇ ਦਰਿਆ ਵਿਚ ਆਪਣੇ ਚਰਨ ਪਾਏ, ਨਦੀ ਵਿਚ ਪ੍ਰਵੇਸ਼ ਸਭ ਤੋਂ ਪਹਿਲਾਂ ਕੀਤਾ।
ਜਾਨੂ ਲੱਗ ਜਲ ਪਾਸਲ ਤਾਕੋ, ਸੰਗਤ ਸਕਲ ਦੇਖ ਕਰ ਤਾਕੋ।
ਸਤਨਾਮ ਸ੍ਰੀ। ਜਿਹੜਾ ਦਰਿਆ ਹਾਥੀਆਂ ਨੂੰ ਵੀ ਰੋੜ ਕੇ ਲਿਜਾਣ ਵਾਲਾ ਡੂੰਘਾ ਪਾਣੀ ਸੀ, ਕਹਿੰਦੇ ਜਦੋਂ ਭਾਈ ਸਾਹਿਬ ਨੇ ਵਾਹਿਗੁਰੂ ਕਹਿ ਕੇ ਦਰਿਆ ਵਿਚ ਆਪਣੇ ਚਰਨ ਪਾਏ ਨਾ, ਤੇ ਪਾਣੀ ਜਿਹੜਾ ਬੜਾ ਡੂੰਘਾਈ ਵਾਲਾ ਸੀ ਗੋਡੇ ਗੋਡੇ ਹੋ ਗਿਆ। ਉਹ ਪਾਣੀ ਦਰਿਆ ਦਾ ਗੋਡੇ ਗੋਡੇ ਹੋ ਗਿਆ ਤੇ ਸਾਰੀ ਸੰਗਤ ਨੇ ਵੇਖਿਆ ਵੀ ਪਾਣੀ ਤਾਂ ਬਿਲਕੁਲ ਥੋੜਾ ਹੈ, ਬਿਲਕੁਲ ਪਾਣੀ ਗੋਡਿਆਂ ਗੋਡਿਆਂ ਤੱਕ ਹੋ ਗਿਆ, ਇਹਨੂੰ ਤਰਨਾ ਤਾਂ ਬਹੁਤ ਸੌਖਾ ਹੋ ਗਿਆ। ਤੋ ਸਾਰੀ ਸੰਗਤ ਨੇ ਫਿਰ ਪਿੱਛੇ ਨਾਮ ਜਪਦਿਆਂ ਪ੍ਰਵੇਸ਼ ਕੀਤਾ।
ਸਤ ਨਾਮ ਕੋ ਉਚਰੇ ਆਛੇ, ਗਮਨ ਕੀਨ ਗੁਰਦਾਸੈ ਪਾਛੇ।
ਸਾਰੀ ਸੰਗਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਜਾਪ ਜਪਦਿਆਂ ਜਪਦਿਆਂ ਭਾਈ ਗੁਰਦਾਸ ਜੀ ਅੱਗੇ ਅੱਗੇ ਟੁਰੇ ਜਾਂਦੇ, ਗੋਡਿਆਂ ਗੋਡਿਆਂ ਪਾਣੀ ਹੋ ਗਿਆ ਗੋਡੇ ਗੋਡਿਆਂ ਤੱਕ, ਤੇ ਸਾਰੀ ਸੰਗਤ ਪਿੱਛੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਭਾਈ ਗੁਰਦਾਸ ਜੀ ਦੇ ਟੁਰੀ ਆਉਂਦੀ ਹੈ ਔਰ ਬਿਆਸ ਦਰਿਆ ਪਾਰ ਕਰ ਰਹੇ ਨੇ।
ਸਤ ਲਗ ਜਲ ਕਿਸ ਕੋ ਨੈ ਆਇਓ, ਸੰਗਤ ਸਕਲ ਪਾਰ ਉਤਰ ਆਇਓ।
ਕਿਸੇ ਦੇ ਵੀ ਲੱਕ ਤੱਕ ਪਾਣੀ ਨਹੀਂ ਆਇਆ, ਗੋਡਿਆਂ ਗੋਡੇ ਰਿਹਾ ਪਾਣੀ। ਤੋ ਭਾਈ ਗੁਰਦਾਸ ਜੀ ਦੇ ਸਮੇਤ ਜਿਤਨੀ ਸੰਗਤ ਸੀ ਸਾਰੀ ਸੰਗਤ ਨੇ ਬਿਆਸ ਦਰਿਆ ਪਾਰ ਕਰ ਲਿਆ।
ਗੁਰ ਕੋ ਸ਼ਬਦ ਕਰਿਓ ਬੱਡ ਬੇੜਾ, ਭਰੇ ਪਾਰ ਸੰਗਤ ਬਿਨ ਬੇੜਾ।
ਗੁਰੂ ਦੇ ਸ਼ਬਦ ਦਾ ਹੀ ਵੱਡਾ ਬੇੜਾ ਬਣਾ ਲਿਆ ਭਾਈ ਗੁਰਦਾਸ ਨੇ, ਗੁਰੂ ਕੇ ਸ਼ਬਦ ਦਾ ਬੇੜਾ ਬਣਾ ਲਿਆ। ਤੇ ਗੁਰੂ ਸ਼ਬਦ ਦੇ ਉਸ ਬੇੜੇ ਤੇ ਸਾਰੀ ਸੰਗਤ ਸਵਾਰ ਹੋ ਕੇ ਬਿਨਾਂ ਦੇਰੀ ਤੋਂ ਬਿਆਸ ਦਰਿਆ ਨੂੰ ਪਾਰ ਕਰ ਗਈ, ਸਾਰੀ ਸੰਗਤ ਹੀ ਪਾਰ ਉਤਰ ਗਈ।
ਸਭ ਕੋ ਅਤ ਨਿਸ਼ਚਾ ਔਰ ਭਇਓ, ਸ਼ਬਦ ਆਸਰਾ ਡਿਡ ਮਨ ਕਹਿਓ।
ਸੰਗਤ ਸੀ ਸਾਰਿਆਂ ਦੇ ਮਨ ਚ ਹੋਰ ਨਿਸ਼ਚਾ ਪੱਕਾ ਹੋ ਗਿਆ, ਗੁਰੂ ਦੇ ਸ਼ਬਦ ਤੇ ਹੋਰ ਭਰੋਸਾ ਵੱਧ ਗਿਆ, ਗੁਰੂ ਦੇ ਸ਼ਬਦ ਤੇ ਹੋਰ ਪਰਪੱਕ ਨਿਸ਼ਚਾ ਹੋ ਗਿਆ ਕਿ ਸਤਿਗੁਰਾਂ ਦਾ ਸ਼ਬਦ ਇਸ ਭਵ ਸਾਗਰ ਤੋਂ ਤਾਰ ਦੇਣ ਵਾਲਾ। ਜਿਹੜਾ ਇਸ ਪਾਲਸਾਗਰ ਤੋਂ ਉਤਾਰਨ ਵਾਲਾ, ਉਸੇ ਸ਼ਬਦ ਨੇ ਅੱਜ ਸਾਨੂੰ ਇਸ ਬਿਆਸ ਦਰਿਆ ਤੋਂ ਵੀ ਪਾਰ ਉਤਾਰ ਦਿੱਤਾ ਹੈ। ਜਿਹੜਾ ਦਰਿਆ ਇੰਨਾ ਭਰ ਕੇ ਪਿਆ ਵਗਦਾ ਸੀ ਗੁਰ ਸ਼ਬਦ ਦੇ ਆਸਰੇ, ਅੱਜ ਅਸੀਂ ਉਸ ਦਰਿਆ ਨੂੰ ਪਾਰ ਕਰ ਆਏ ਹਾਂ। ਇੱਦਾਂ ਸਾਰੀ ਸੰਗਤ ਦੇ ਮਨ ਵਿਚ ਸ਼ਬਦ ਦਾ ਆਸਰਾ ਪੱਕਾ ਹੋ ਗਿਆ, ਸਭ ਨੇ ਆਪਣੇ ਮਨਾਂ ਚ ਸ਼ਬਦ ਦੇ ਆਸਰੇ ਨੂੰ ਪੱਕਾ ਕਰਕੇ ਧਾਰਨ ਕਰ ਲਿਆ।
ਗੋਇੰਦਵਾਲਪੁਰੀ ਮੈਂ ਆਏ ਸ੍ਰੀ ਅਮਰਾਂਤ ਸਮੰਦਾਏ।
ਗੋਇੰਦਵਾਲ ਸਾਹਿਬ ਦੇ ਵਿਚ ਜਦੋਂ ਭਾਈ ਗੁਰਦਾਸ ਜੀ ਆਏ ਸਾਰੀ ਸੰਗਤ ਨਾਲ ਸੀ, ਤੇ ਅੱਗੇ ਕੁਝ ਬੱਚੇ ਖੇਡ ਰਹੇ ਨੇ। ਇਹ ਬੱਚੇ ਨੇ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਚੋਂ, ਕੋਈ ਗੁਰੂ ਮਹਾਰਾਜ ਜੀ ਦੇ ਪੜਪੋਤਰੇ ਸਨ, ਅੱਗੋਂ ਕੋਈ ਪੋਤਰਿਆਂ ਦੇ ਵੀ ਪੋਤਰੇ ਸਨ। ਉਹ ਬੱਚੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਵਿਚੋਂ ਭੱਲਿਆਂ ਦੇ ਕੁੱਲ ਦੇ ਸਾਹਿਬਜ਼ਾਦੇ ਸਨ। ਉਹ ਬੱਚੇ ਕਿਸੇ ਸੁਭਾਵ ਕਰਕੇ ਉਥੇ ਖੇਡ ਰਹੇ ਸਨ।
ਖੇਲਤ ਮਿਲੇ ਪਰਸ ਪਰਸੋ ਬਾਲਕ ਖੇਲ ਹੈ ਜੋ।
ਬੱਚਿਆਂ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ ਨੇ, ਉਹ ਖੇਡਾਂ ਦੇ ਵਿਚ ਉਹ ਬੱਚੇ ਲੱਗੇ ਹੋਏ ਸੀ, ਸਨ ਗੁਰੂ ਅਮਰਦਾਸ ਸਾਹਿਬ ਦੇ ਅੰਸ਼ ਚੋਂ ਹੀ ਸਾਰੇ। ਤੇ ਉਹ ਬੱਚੇ ਜਿਹੜੀਆਂ ਬਾਲਕਾਂ ਦੀਆਂ ਖੇਡਾਂ ਹੁੰਦੀਆਂ, ਬਾਲਕਾਂ ਦੀਆਂ ਲੀਲਾਵਾਂ ਹੁੰਦੀਆਂ ਨੇ, ਉਹ ਬਾਲਕਾਂ ਦੀਆਂ ਖੇਡਾਂ ਸਾਰੇ ਬੱਚੇ ਆਪਸ ਵਿਚ ਰਲ ਕੇ ਖੇਡ ਰਹੇ ਸਨ।
ਕਿਸੀ ਬਾਤ ਪਰ ਬਾਕ ਅਲਾਵਾ ਹੋਈ ਹੈ ਇਮ ਜੇ ਸਤਗੁਰ ਭਾਵੈ।
ਖੇਡਦਿਆਂ ਖੇਡਦਿਆਂ ਉਹਨਾਂ ਬੱਚਿਆਂ ਵਿਚੋਂ ਕੁਝ ਬੱਚੇ ਏਦਾਂ ਬੋਲ ਰਹੇ ਨੇ, ਕਿਸੇ ਗੱਲ ਤੋਂ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ, ਕਹਿੰਦੇ ਭਾਈ ਏਦਾਂ ਹੀ ਹੋਵੇਗਾ ਜੇ ਸਤਗੁਰਾਂ ਨੂੰ ਭਾਏਗਾ, ਹੋਏ ਹੈ ਇਮ ਜੇ ਸਤਗੁਰ ਭਾਵੈ, ਇਸੇ ਤਰ੍ਹਾਂ ਹੀ ਹੋਵੇਗਾ ਜੇ ਗੁਰੂ ਨੂੰ ਭਾਵੇਗਾ। ਭਾਈ ਗੁਰਦਾਸ ਜੀ ਸੁਣ ਰਹੇ ਨੇ ਵੀ ਨਿੱਕੇ ਨਿੱਕੇ ਬੱਚੇ ਉਹ ਵੀ ਗੁਰੂ ਦੇ ਭਾਣੇ ਚ ਚੱਲ ਰਹੇ ਨੇ, ਗੁਰੂ ਦੀ ਰਜ਼ਾ ਵਿਚ ਚੱਲ ਰਹੇ ਨੇ, ਸਤਿਗੁਰਾਂ ਦੀ ਰਜ਼ਾ ਵਿਚ ਚੱਲਣ ਦੀ ਗੱਲ ਕਹਿ ਰਹੇ ਨੇ ਕਿ ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਗੁਰੂ ਜੀ ਨੂੰ ਭਾਉਂਦਾ, ਇਸੇ ਤਰ੍ਹਾਂ ਹੀ ਹੋਏਗਾ ਜਿਵੇਂ ਸਤਿਗੁਰਾਂ ਨੂੰ ਭਾਉਂਦਾ।
ਸੁਣ ਕੇ ਮਨ ਗੁਰਦਾਸ ਵਿਚਾਰਾ,
ਇਹ ਪੰਕਤੀ ਉਹਨਾਂ ਬੱਚਿਆਂ ਦੀ ਜ਼ੁਬਾਨ ਤੋਂ ਭਾਈ ਗੁਰਦਾਸ ਜੀ ਨੇ ਸੁਣੀ, ਤੇ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਹਿਰਦੇ ਚ ਵਿਚਾਰ ਕਰਦੇ ਨੇ,
ਗੁਰ ਭਾਣਾ ਔਰ ਇਨਨੇ ਧਾਰਾ।
ਗੁਰੂ ਦਾ ਭਾਣਾ ਇਹਨਾਂ ਬੱਚਿਆਂ ਨੇ ਕਿਵੇਂ ਆਪਣੇ ਹਿਰਦੇ ਚ ਧਾਰਿਆ ਹੋਇਆ, ਇਹਨਾਂ ਦਾ ਨਿਸ਼ਚਾ ਕਿੰਨਾ ਬਲੀ ਹੈ। ਇਹ ਜਿਹੜੇ ਕਹਿੰਦੇ ਨੇ ਕਿ ਗੁਰੂ ਨੂੰ ਭਾਏਗਾ ਇਸੇ ਤਰ੍ਹਾਂ ਹੀ ਹੋਏਗਾ, ਇਸੇ ਤਰ੍ਹਾਂ ਹੋਏਗਾ ਜੇ ਗੁਰੂ ਨੂੰ ਭਾਵੇਗਾ, ਕਿ ਇਹਨਾਂ ਬੱਚਿਆਂ ਦੇ ਹਿਰਦੇ ਦਾ ਕਿੰਨਾ ਪ੍ਰਪੱਕ ਨਿਸ਼ਚਾ ਹੈ, ਕਿਵੇਂ ਇਹਨਾਂ ਨੇ ਗੁਰੂ ਕੇ ਭਾਣੇ ਨੂੰ ਆਪਣੇ ਹਿਰਦੇ ਚ ਧਾਰਿਆ ਹੋਇਆ।
ਯਾ ਤੇ ਬਾਲਕ ਗੁਰ ਰੂਪ ਬੋਲਤ ਨੀਤੇ ਬਾਕ ਅਨੂਪ,
ਕਰਕੇ ਇਹ ਬੱਚੇ ਗੁਰੂ ਦਾ ਹੀ ਰੂਪ ਨੇ, ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਣ ਦੀ ਗੱਲ ਕਹੀ ਹੈ, ਇਹ ਬੱਚੇ ਗੁਰੂ ਦਾ ਹੀ ਰੂਪ ਨੇ। ਇਹ ਬੱਚੇ ਦਾ ਨਿਸ਼ਚਾ ਕਿੰਨਾ, ਇਹਨਾਂ ਦਾ ਨਿਸ਼ਚਾ ਕਿਤਨਾ ਪ੍ਰਪੱਕ ਹੈ, ਔਰ ਕਿਤਨੇ ਅਨੂਪ ਸ਼ਬਦ ਇਹਨਾਂ ਨੇ ਆਪਣੀ ਰਚਨਾ ਤੋਂ ਕਹੇ ਨੇ ਕਿ ਇਸੇ ਤਰ੍ਹਾਂ ਹੋਏਗਾ ਜੇ ਸਤਿਗੁਰਾਂ ਨੂੰ ਭਾਵੇਗਾ। ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਇਹਨਾਂ ਬੱਚਿਆਂ ਦੀ ਇਸ ਗੱਲ ਨੂੰ ਹਿਰਦੇ ਚ ਵਿਚਾਰਿਆ, ਤੇ ਆਖਿਆ ਇਹ ਬੱਚੇ ਗੁਰੂ ਦਾ ਹੀ ਰੂਪ ਨੇ, ਗੁਰੂ ਦਾ ਹੀ ਸਰੂਪ ਨੇ, ਜਿਹੜੇ ਗੁਰੂ ਦਾ ਭਾਣਾ ਮੰਨਣ ਵਾਲੇ ਹਨ।
ਜੈ ਕਰ ਬੰਦ ਬੰਦ ਨਾ ਥਾਨੀ ਧਨ ਧਨ ਇਨ ਗੁਰਮਤ ਜਾਨੇ।
ਦੋਵੇਂ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਉਹਨਾਂ ਬੱਚਿਆਂ ਨੂੰ ਮੱਥਾ ਟੇਕਿਆ, ਉਹਨਾਂ ਬੱਚਿਆਂ ਨੂੰ ਵੰਦਨਾ ਕੀਤੀ। ਕਹਿੰਦੇ ਧਨ ਨੇ ਬੱਚੇ, ਧਨ ਨੇ ਬਾਲਕ, ਜਿਨ੍ਹਾਂ ਨੇ ਗੁਰੂ ਦੀ ਮੱਤ ਆਪਣੇ ਹਿਰਦੇ ਚ ਧਾਰਨ ਕੀਤੀ। ਕਿਉਂਕਿ ਭਾਈ ਸਾਹਿਬ ਜੀ ਵੀ ਇੱਥੇ ਵਿਚਾਰ ਰਹੇ ਨੇ ਕਿ ਅਸੀਂ ਦਰਿਆ ਪਾਰ ਕਰਕੇ ਆਇਆ, ਅਸੀਂ ਵੀ ਭਾਣਾ ਨਹੀਂ ਮੰਨਿਆ, ਜੇ ਭਾਣਾ ਮੰਨ ਕੇ ਉੱਥੇ ਟਿਕ ਜਾਂਦੇ। ਪਰ ਇੱਥੋਂ ਅੱਗੇ ਸੰਕੇਤ ਮਿਲ ਗਿਆ ਵੀ ਭਾਣਾ ਮੰਨਣਾ ਚਾਹੀਦਾ ਸੀ। ਗੁਰੂ ਨੂੰ ਜਿਵੇਂ ਭਾਉਂਦਾ ਉਸੇ ਤਰ੍ਹਾਂ ਹੀ ਖੇਡ ਵਰਤਦੀ ਹੈ, ਉਸੇ ਤਰ੍ਹਾਂ ਹੀ ਕਲਾ ਵਰਤਦੀ ਹੈ। ਉਸ ਵੇਲੇ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਨੇ ਭਾਣਾ ਮੰਨਿਆ ਇਹਨਾਂ ਬੱਚਿਆਂ ਨੇ, ਇਹ ਧਨ ਨੇ ਧਨ ਨੇ, ਏਦਾਂ ਕਹਿ ਕੇ ਭਾਈ ਗੁਰਦਾਸ ਜੀ ਨਾ ਬੱਚਿਆਂ ਨੂੰ ਮੱਥਾ ਟੇਕਦੇ ਨੇ, ਕੀ ਵੰਦਨਾ ਕਰਦੇ ਨੇ।
ਕੀਨ ਸੁਨਿਸ ਬਿਸ ਰਾਮ ਸੁਨਗਰੀ ਸਿਮਰੋ ਸਤਗੁਰ ਸੰਗਤ ਸਗਰੇ।
ਇਹਨਾਂ ਨੇ ਗੁਰਮਤ ਜਾਣੀ ਹੈ, ਬੱਚੇ ਧਨ ਹਨ। ਤੋ ਰਾਤ ਦਾ ਸਮਾਂ ਸੀ, ਭਾਈ ਸਾਹਿਬ ਨੇ ਸਾਰੀ ਸੰਗਤ ਸਮੇਤ ਗੋਇੰਦਵਾਲ ਸਾਹਿਬ ਜੀ ਨਿਵਾਸ ਕੀਤਾ। ਰਾਤ ਸ੍ਰੀ ਗੋਇੰਦਵਾਲ ਸਾਹਿਬ ਜੀ ਸਾਰੀ ਸੰਗਤ ਟਿਕੀ। ਭਾਈ ਸਾਹਿਬ ਨੇ ਸੰਗਤ ਨੂੰ ਕਿਹਾ, ਭਾਈ ਸਾਰੇ ਸਿਮਰੋ ਪਰਮੇਸ਼ਰ ਦੇ ਨਾਮ ਨੂੰ, ਕੱਲ ਸਵੇਰ ਹੁੰਦਿਆਂ ਆਪਾਂ ਇੱਥੋਂ ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਨੂੰ ਚੱਲਾਂਗੇ। ਅੱਜ ਰਾਤ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਇਸ ਪਵਿੱਤਰ ਨਗਰੀ ਵਿੱਚ ਬਤੀਤ ਕਰੋ।
ਰਾਤੀ ਉੱਠੇ ਬਾਪੀ ਸ਼ਨਾਨ ਅਮਰ ਅੰਤ ਕੋ ਬੰਧਨ ਠਾਨ।
ਵੇਲਾ ਹੋਇਆ ਤੇ ਭਾਈ ਸਾਹਿਬ ਜੀ ਨੇ ਉੱਠ ਕੇ ਸਾਰੀ ਸੰਗਤ ਸਮੇਤ ਬੌਲੀ ਸਾਹਿਬ ਦੇ ਨਿਰਮਲ ਤੇ ਪਵਿੱਤਰ ਜਲ ਚ ਇਸ਼ਨਾਨ ਕੀਤਾ। ਗੋਇੰਦਵਾਲ ਸਾਹਿਬ ਚ ਸਤਿਗੁਰਾਂ ਦੀ ਲਾਈ ਮਹਾਨ ਪਵਿੱਤਰ ਬੌਲੀ ਜਿਹੜਾ ਬੜਾ ਵੱਡਾ ਤੀਰਥ ਹੈ, ਉਸ ਪਾਵਨ ਤੀਰਥ ਵਿਚ ਭਾਈ ਗੁਰਦਾਸ ਜੀ ਨੇ ਇਸ਼ਨਾਨ ਪਾਨ ਕੀਤਾ, ਸੰਗਤ ਨੇ ਇਸ਼ਨਾਨ ਕੀਤਾ। ਦਿਨ ਚੜਿਆ ਤੋਂ ਭਾਈ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਦੀ ਜੋ ਅੰਸ਼ ਵੰਸ਼ ਨੇ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਉਨ੍ਹਾਂ ਨੂੰ ਜਾ ਕੇ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਮੱਥਾ ਟੇਕ ਕੇ ਮਿਲੇ ਨੇ ਕਿ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਹਨ।
ਸੁਣੀ ਕੁਮਤ ਪ੍ਰਿਥੀਏ ਕੀ ਕਾਨ।
ਭਾਈ ਗੁਰਦਾਸ ਜੀ ਬਾਬਾ ਮੋਹਰੀ ਜੀ ਕੋਲ ਬੈਠੇ ਸਨ ਤੇ ਬੈਠਿਆਂ ਬੈਠਿਆਂ ਭਾਈ ਗੁਰਦਾਸ ਜੀ ਦਾ, ਕਿਉਂਕਿ ਭਾਈ ਗੁਰਦਾਸ ਤੇ ਬਾਬਾ ਮੋਹਰੀ ਜੀ ਆਪਸ ਵਿਚ ਭਰਾ ਲੱਗਦੇ ਸੀ, ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਸੀ ਭਾਈ ਗੁਰਦਾਸ ਜੀ, ਤੇ ਬੈਠ ਗਏ ਤੇ ਬੈਠਿਆਂ ਬੈਠਿਆਂ ਗੱਲ ਚੱਲ ਪਈ। ਬਾਬਾ ਮੋਹਰੀ ਜੀ ਨੇ ਪ੍ਰਿਥੀ ਚੰਦ ਦੀ ਖੁਟਾਈ ਦੱਸੀ ਵੀ ਪ੍ਰਿਥੀਏ ਨੇ ਆਹ ਕੰਮ ਕੀਤਾ, ਇਹ ਪ੍ਰਿਥੀ ਚੰਦ ਨੇ ਬੜਾ ਮਾੜਾ ਕੰਮ ਕੀਤਾ, ਉਹਨੇ ਪੱਗ ਵੀ ਖੋਹ ਕੇ ਆਪਣੇ ਸਿਰ ਤੇ ਹੋਛੇ ਪੰਨਾ ਬੱਧੀ ਹੈ, ਤੇ ਉਹਨੇ ਬੜੇ ਬੜੇ ਨਾਂ ਕਹਿਣ ਵਾਲੇ ਸ਼ਬਦ ਗੁਰੂ ਰਾਮਦਾਸ ਜੀ ਨੂੰ ਵੀ ਕਹੇ, ਇਸੇ ਕਰਕੇ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਆ ਗਏ ਸੀ, ਤੇ ਜਦੋਂ ਸੱਚਖੰਡ ਚਲੇ ਗਏ ਤੇ ਬਾਅਦ ਵਿਚ ਆ ਕੇ ਉਹਨੇ ਗੁਰੂ ਅਰਜਨ ਸਾਹਿਬ ਨੂੰ ਵੀ ਬੜੇ ਬੁਰੇ ਭਲੇ ਬੋਲ ਕਹੇ ਨੇ। ਪ੍ਰਿਥੀਏ ਦੀ ਖੁਟਾਈ ਦਾ ਵੀ ਭਾਈ ਗੁਰਦਾਸ ਜੀ ਨੂੰ ਇੱਥੋਂ ਬਾਬਾ ਮੋਹਰੀ ਜੀ ਹੋਣਾ ਕੋਲੋਂ ਪਤਾ ਲੱਗਾ।
ਕੀਨ ਸੁਦਾ ਸਰ ਕੋ ਪ੍ਰਸਥਾਨ।
ਅਗਲੇ ਨਾਲ ਹੀ ਦਿਨ ਚੜਦਿਆਂ ਭਾਈ ਗੁਰਦਾਸ ਜੀ ਨੇ ਸੰਗਤ ਸਮੇਤ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪ੍ਰਸਥਾਨ ਕੀਤਾ ਹੈ।
ਇੱਕ ਨਿਸਬਤ ਪਹੁੰਚੇ ਤੈ ਜਾਏ।
ਰਸਤੇ ਚ ਇੱਕ ਰਾਤ ਬਤੀਤ ਕੀਤੀ ਹੈ ਔਰ ਅਗਲੇ ਦਿਨ ਚੱਲ ਕੇ ਸਤਿਗੁਰਾਂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚ ਪਹੁੰਚੇ ਹਨ।
ਰੱਬ ਗੁਰਦਾਸ ਹਿਰਦੈ ਠਹਿਰਾਈ।
ਭਾਈ ਗੁਰਦਾਸ ਜੀ ਨੇ ਚਲਦਿਆਂ ਚਲਦਿਆਂ ਮਨ ਦੇ ਵਿਚ ਇੱਕ ਫੁਰਨਾ ਕੀਤਾ, ਭਾਈ ਸਾਹਿਬ ਦੇ ਮਨ ਦੇ ਵਿਚ ਇੱਕ ਪ੍ਰਕਾਰ ਦਾ ਮਨੋਰਥ ਪੈਦਾ ਹੋਇਆ।
ਨਿਸ਼ਚੇ ਸ੍ਰੀ ਅਰਜਨ ਗੁਰ ਭਇਓ ਤਉ ਮਨੋਰਥ ਐਸੇ ਕਰਿਓ।
ਭਾਈ ਗੁਰਦਾਸ ਜੀ ਨੇ ਮਨ ਚ ਇਸ ਤਰ੍ਹਾਂ ਦਾ ਸੰਕਲਪ ਕੀਤਾ ਕਿ ਜੇ ਗੁਰੂ ਅਰਜਨ ਸਾਹਿਬ ਹੀ ਗੁਰੂ ਨੇ, ਉਨ੍ਹਾਂ ਵਿਚ ਹੀ ਗੁਰੂ ਰਾਮਦਾਸ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਵਸਦੀ ਹੈ, ਤੇ ਆਪਣੇ ਮਨ ਵਿਚ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦਾ ਮਨੋਰਥ ਠਹਿਰਾ ਲਿਆ, ਇਸ ਤਰ੍ਹਾਂ ਦਾ ਸੰਕਲਪ ਆਪਣੇ ਮਨ ਚ ਕਰ ਲਿਆ।
ਗੁਰ ਭਾਨਾ ਜਾਨਿਓ ਜਿਨ ਬਾਲਕ ਮੈਂ ਤਿਨ ਕੋ ਬੰਦਿਓ ਤਤਕਾਲਕ।
ਵਿਚਾਰ ਕੀਤੀ ਭਾਈ ਗੁਰਦਾਸ ਜੀ ਨੇ ਕਿ ਜਿਨ੍ਹਾਂ ਬੱਚਿਆਂ ਨੇ ਗੋਇੰਦਵਾਲ ਸਾਹਿਬ ਚ ਗੁਰੂ ਕਾ ਭਾਣਾ ਮੰਨਿਆ ਸੀ, ਭਾਣੇ ਮੰਨਣ ਦੀ ਗੱਲ ਕਹੀ ਸੀ, ਤੇ ਮੈਂ ਉਨ੍ਹਾਂ ਬੱਚਿਆਂ ਨੂੰ ਹੱਥ ਜੋੜ ਕੇ ਵੰਦਨਾ ਕੀਤੀ ਤੇ ਹੱਥ ਜੋੜ ਕੇ ਤਤਕਾਲ ਨਮਸਕਾਰ ਕੀਤੀ ਸੀ।
ਬਿਨਾ ਫਨੇ ਇਹ ਸਕਲ ਪ੍ਰਸੰਗ ਜੇ ਕਰ ਬੁਝੇਂਗੇ ਮੁਝ ਸੰਗ।
ਮੇਰੇ ਬਿਨਾ ਕਿਹਾ ਜੇ ਗੁਰੂ ਅਰਜਨ ਸਾਹਿਬ ਜੀ ਉਹ ਸਾਰੀ ਗੱਲ ਆਪ ਹੀ ਆਪਣੇ ਮੂੰਹੋਂ ਦੱਸ ਦੇਣ, ਮੇਰੇ ਬਿਨਾਂ ਕਿਹਾ ਕਿ ਜਿਵੇਂ ਮੈਂ ਬੱਚਿਆਂ ਨੇ ਭਾਣਾ ਮੰਨਿਆ ਤੇ ਉਨ੍ਹਾਂ ਨੂੰ ਮੱਥਾ ਟੇਕਿਆ ਗੋਇੰਦਵਾਲ ਸਾਹਿਬ ਚ, ਮੇਰੇ ਬਿਨਾਂ ਦੱਸਿਆ ਬਿਨਾਂ ਕਿਹਾ ਕਿਸੇ ਸਿੱਖ ਦੇ, ਗੁਰੂ ਅਰਜਨ ਸਾਹਿਬ ਜੀ ਆਪ ਹੀ ਉਹ ਸਾਰੀ ਗੱਲ ਦੱਸ ਦੇਣ ਕਿ ਉਥੇ ਅਸੀਂ ਉਨ੍ਹਾਂ ਬੱਚਿਆਂ ਨੂੰ ਮੱਥਾ ਟੇਕਿਆ।
ਤੋ ਜਾਣੋ ਮੈਂ ਗੁਰੇ ਭਏ ਸ੍ਰੀ ਨਾਨਕ ਪੰਚਮ ਤਨ ਲਏ।
ਤਾਂ ਮੈਂ ਇਹ ਜਾਣਾਂਗਾ ਕਿ ਇਹ ਹੀ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਪੰਜਵਾਂ ਸਰੂਪ ਨੇ, ਪੰਜਵੀਂ ਜੋਤ ਇਨ੍ਹਾਂ ਵਿਚ ਆਪ ਰਾਜੀ। ਭਾਈ ਗੁਰਦਾਸ ਜੀ ਨੇ ਮਨ ਚ ਸੰਕਲਪ ਕੀਤਾ ਕਿ ਪਤਾ ਲੱਗ ਜਾਏਗਾ ਕਿ ਜੇ ਮੇਰੇ ਮਨ ਦੀ ਇਹ ਕਾਮਨਾ ਗੁਰੂ ਅਰਜਨ ਸਾਹਿਬ ਪੂਰੀ ਕਰ ਦੇਣ, ਮੇਰੇ ਬਿਨਾਂ ਦੱਸਿਆ ਦੱਸ ਦੇਣ ਕਿ ਅਸੀਂ ਉਥੇ ਬੱਚਿਆਂ ਨੂੰ ਮੱਥਾ ਟੇਕਿਆ ਜਿਨ੍ਹਾਂ ਨੇ ਗੁਰੂ ਭਾਣੇ ਮੰਨਣ ਦੀ ਗੱਲ ਕਹੀ ਸੀ, ਇਹ ਗੱਲ ਆਪ ਹੀ ਗੁਰੂ ਅਰਜਨ ਸਾਹਿਬ ਮੈਨੂੰ ਕਹਿ ਦੇਣ ਤੇ ਮੈਨੂੰ ਭਰੋਸਾ ਬਣ ਜਾਏਗਾ ਕਿ ਇਹੀ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ, ਇਹੀ ਗੁਰੂ ਨਾਨਕ ਸਾਹਿਬ ਦਾ ਪੰਜਵਾਂ ਸਰੂਪ ਹਨ।
ਇਹ ਮਨੋਰਥ ਕਰ ਉਰ ਮਾਈ।
ਇਦਾਂ ਦਾ ਮਨੋਰਥ ਭਾਈ ਗੁਰਦਾਸ ਜੀ ਨੇ ਆਪਣੇ ਮਨ ਚ ਕੀਤਾ ਹੈ।
ਮੇਰਾ ਕੀਨ ਸੁਦਾ ਸਰ ਪਾਈ।
ਔਰ ਚਲਦਿਆਂ ਚਲਦਿਆਂ ਆ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਭਾਈ ਗੁਰਦਾਸ ਜੀ ਸੰਗਤ ਸਮੇਤ ਡੇਰਾ ਕੀਤਾ ਹੈ।
ਸ਼ਾਮ
ਦਾ ਸਮਾਂ ਸੀ, ਰਾਤ ਬਤੀਤ ਕੀਤੀ ਤੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤੇ।
ਸੰਗਤ ਲੈ ਵਸੋ ਨਾਨਾ,
ਸਾਰੀ ਸੰਗਤ ਨੂੰ ਭਾਈ ਗੁਰਦਾਸ ਜੀ ਨੇ ਨਾਲ ਲਿਆ। ਬਹੁਤ ਸਾਰੀਆਂ ਵਸਤੂਆਂ ਭੇਟਾਵਾਂ ਸੰਗਤ ਦੇ ਨਾਲ ਨੇ।
ਸ੍ਰੀ ਅਰਜਨ ਸੋਤ ਜਿਸ ਥਾਏ ਜਾਏ ਸਭਨ ਬੰਦੇ ਤਿੰਨ ਪਾਏ।
ਜਿਸ ਜਗ੍ਹਾ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸ਼ੋਭਨੀਕ ਹੋ ਰਹੇ ਸੀ, ਉਸ ਜਗ੍ਹਾ ਤੇ ਜਾ ਕੇ ਸਾਰੀ ਸੰਗਤ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਪੀ ਪੁੰਜੇ ਕੋਰ ਅਗਾਰੇ,
ਅਲਗ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਅਰਪੀਆਂ ਹਨ।
ਦਰਸ਼ਨ ਤੇ ਪ੍ਰਾਪਤ ਸੁਖ ਭਾਰੇ,
ਬੜਾ ਆਨੰਦ ਪ੍ਰਾਪਤ ਹੋ ਰਿਹਾ, ਸਤਿਗੁਰਾਂ ਦੇ ਦਰਸ਼ਨ ਪਰਸ ਕੇ ਭਾਰੀ ਆਨੰਦ ਪ੍ਰਾਪਤ ਹੋ ਰਿਹਾ।
ਪ੍ਰੇਮਾਨੰਦ ਹਿਰਦੇ ਕਰ ਹਰ ਆਏ,
ਸਾਰਿਆਂ ਦਾ ਹਿਰਦਾ ਪ੍ਰੇਮ ਤੇ ਆਨੰਦ ਨਾਲ ਭਰਿਆ ਹੋਇਆ, ਸਭ ਦੇ ਹਿਰਦੇ ਆਨੰਦ ਦੇ ਨਾਲ ਭਰੇ ਹੋਏ ਗਦਗਦ ਹੋ ਰਹੇ ਨੇ।
ਗੁਰੂ ਰਾਵਤਿਕ ਦੇਵ ਕੰਜ ਖਿਰਾਏ,
ਕਹਿੰਦੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਨਾ, ਇਹ ਤਾਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਸਿੱਖਾਂ ਦੇ ਚਿਹਰੇ ਕਮਲ ਦੇ ਫੁੱਲ ਸਮਾਨ ਖਿੜ ਗਏ, ਸਿੱਖਾਂ ਦੀਆਂ ਅੱਖਾਂ ਖਿੜ ਗਈਆਂ ਕਮਲ ਦੇ ਫੁੱਲਾਂ ਸਮਾਨ।
ਗੁਰਮੁਖ ਸੱਸ ਚ ਕੋਰ ਚੱਖ ਕਰੇ,
ਇਸ ਤਰ੍ਹਾਂ ਕਹਿ ਲਈਏ ਗੁਰੂ ਸਾਹਿਬ ਦਾ ਮੁਖ ਚੰਦਰਮਾ ਤੇ ਸਿੱਖਾਂ ਨੇ ਆਪਣੇ ਨੇਤਰਾਂ ਨੂੰ ਚਕੋਰ ਬਣਾ ਲਿਆ।
ਇੱਕ ਟਕ ਅਵਲੋਕਤ ਸਭ ਖਰੇ,
ਇੱਕ ਟਕੀ ਲਾ ਕੇ ਸਭ ਸਤਿਗੁਰਾਂ ਦੇ ਚਿਹਰੇ ਵੱਲ ਵੇਖ ਵੇਖ ਕੇ ਆਨੰਦਿਤ ਹੋ ਰਹੇ ਨੇ। ਮਨ ਨਹੀਂ ਰਜਦਾ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ, ਮਨ ਤ੍ਰਿਪਤ ਨਹੀਂ ਹੁੰਦਾ।
ਗੁਰ ਕਿਰਪਾਲ ਲੱਖ ਪ੍ਰੇਮ ਵਿਸਾਲਾ, ਖੁਸ਼ੀ ਕਰੀ ਸਭ ਪਰ ਤਿਸ ਕਾਲਾ।
ਅੰਦਰ ਦੇ ਅੰਦਰ ਦਾ ਭਾਰੀ ਵਿਸ਼ਾਲ ਪ੍ਰੇਮ ਗੁਰੂ ਕਿਰਪਾਲੂ ਸਤਿਗੁਰਾਂ ਵੇਖਿਆ ਤੇ ਵੇਖ ਕੇ ਸਾਰੀ ਸੰਗਤ ਤੇ ਬੜੀ ਖੁਸ਼ੀ ਕੀਤੀ। ਸਤਿਗੁਰਾਂ ਨੇ ਸਾਰੀ ਸੰਗਤ ਤੇ ਬੜੀਆਂ ਖੁਸ਼ੀਆਂ ਕੀਤੀਆਂ, ਸਭ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਸਤਿਗੁਰਾਂ ਨੇ ਵੇਖਿਆ ਹੈ।
ਇਸ ਦੇ ਕਰ ਸਭ ਬੈਠਾਏ,
ਸਾਰੀ ਸੰਗਤ ਨੂੰ ਆਗਿਆ ਦੇ ਕੇ ਮਹਾਰਾਜ ਜੀ ਨੇ ਬਿਠਾਇਆ ਹੈ।
ਮਨ ਬਾਂਛਤ ਸੰਗਤ ਬੋ ਪਾਏ,
ਮਨ ਬਾਂਛਤ ਵਰ ਗੁਰੂ ਸਾਹਿਬ ਕੋਲੋਂ ਮਿਲੇ ਸੰਗਤ ਨੂੰ, ਜੋ ਜੋ ਕਿਸੇ ਨੇ ਆ ਕੇ ਮੰਗਿਆ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੋਇਆ।
ਸਹਿਜ ਸੁਭਾਏ ਬਾਕ ਬਿਲਾਸ,
ਸੁਭਾਏ ਸਤਿਗੁਰਾਂ ਦੇ ਚਰਨਾਂ ਵਿਚ ਬੈਠਿਆ ਬਚਨ ਬਿਲਾਸ ਚੱਲ ਪਏ।
ਪੂਜਿਓ ਗੁਰ ਸੱਚ ਕੋ ਗੁਰਦਾਸ,
ਗੁਰਦਾਸ ਜੀ ਵੀ ਬੈਠੇ ਸੀ ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ, ਤੇ ਸਤਿਗੁਰੂ ਜੀ ਸਹਿਜ ਸੁਭਾਏ, ਕਿਉਂਕਿ ਭਾਈ ਗੁਰਦਾਸ ਜੀ ਸੋਚ ਕੇ ਆਏ ਸੀ ਨਾ, ਹੁਣ ਮਹਾਰਾਜ ਜੀ ਨੇ ਸਿੱਖ ਦਾ ਸ਼ੰਕਾ ਤਾਂ ਕੱਢਣਾ ਸੀ, ਦੱਸਣਾ ਸੀ ਕਿ ਪੂਰਨ ਗੁਰੂ ਹਾਂ ਸੀ, ਸਾਡੇ ਅੰਦਰ ਮੇਰੇ ਸਾਹਿਬ ਦੀ ਜੋਤ ਹੈ, ਤੇ ਭਾਈ ਗੁਰਦਾਸ ਦੇ ਅੰਦਰ ਨਿਸ਼ਚਾ ਬਣਾਉਣ ਵਾਸਤੇ, ਭਾਈ ਗੁਰਦਾਸ ਜੀ ਦੀ ਪ੍ਰਪੱਕ ਸ਼ਰਧਾ ਬਣਾਉਣ ਵਾਸਤੇ ਗੁਰੂ ਅਰਜਨ ਸਾਹਿਬ ਜੀ ਬੋਲੇ, ਭਾਈ ਗੁਰਦਾਸ ਜੀ ਸੱਚ ਕਿਹਾ ਜੇ। ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਹੁਣ ਸੱਚੋ ਸੱਚ ਕਿਹਾ ਜੇ।
ਬਾਲਕ ਬ੍ਰਿੰਦ ਖੇਲ ਤੇ ਜਾ ਤੇ ਆਵਤ ਦੇਖੇ ਜੈਤਾ,
ਜੀ ਕਹਿੰਦੇ ਭਾਈ ਗੁਰਦਾਸ ਜੀ ਜਦੋਂ ਤੁਸੀਂ ਬਿਆਸ ਦਰਿਆ ਪਾਰ ਕਰਕੇ ਆਏ ਤੇ ਉੱਥੇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਚੋਂ ਬੱਚੇ ਖੇਡ ਰਹੇ ਸੀ, ਤੇ ਉਹਨਾਂ ਖੇਡਦੇ ਹੋਏ ਬੱਚਿਆਂ ਨੂੰ ਤੁਸੀਂ ਹੱਥ ਜੋੜ ਕੇ ਨਮਸਕਾਰ ਕੀਤੀ ਸੀ, ਉਹਨਾਂ ਬੱਚਿਆਂ ਨੂੰ ਹੱਥ ਜੋੜ ਕੇ ਤੁਸੀਂ ਵੰਦਨਾ ਕੀਤੀ ਸੀ।
ਸਭ ਤੋਂ ਸਭ ਪ੍ਰਣਾਮ ਜੋ ਕਰਿਓ, ਕੌਣ ਗਿਆਨ ਮਨ ਮੈਂ ਸ਼ਿਵ ਧਰਿਓ।
ਉਸ ਵੇਲੇ ਤੁਸੀਂ ਉਹਨਾਂ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਪ੍ਰਣਾਮ ਕੀਤੀ ਸੀ, ਮੱਥਾ ਟੇਕਿਆ ਸੀ, ਉਸ ਵੇਲੇ ਤੁਸੀਂ ਆਪਣੇ ਮਨ ਚ ਕੀ ਗਿਆਨ ਸਿੱਖਿਆ ਉਹਨਾਂ ਬੱਚਿਆਂ ਕੋਲੋਂ? ਭਾਈ ਗੁਰਦਾਸ ਜੀ ਸਮਝ ਗਏ ਮੇਰੇ ਸਾਹਿਬ ਅੰਤਰ ਜਾਮੀ ਨਾ ਵੇਤੀ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਜਿਨ੍ਹਾਂ ਮੇਰੇ ਮਨ ਦੀ ਗੱਲ ਬਿਨਾਂ ਦੱਸਿਆ ਜਾਣ ਲਈ। ਸਤਿਗੁਰੂ ਕਹਿੰਦੇ ਭਾਈ ਗੁਰਦਾਸ ਜੀ ਉਹਨਾਂ ਬੱਚਿਆਂ ਨੂੰ ਤੁਸੀਂ ਪ੍ਰਣਾਮ ਕੀਤੀ ਗੋਇੰਦਵਾਲ ਸਾਹਿਬ, ਕੀ ਜਾਣ ਕੇ ਮੱਥਾ ਟੇਕਿਆ ਉਹਨਾਂ ਨੂੰ? ਤੁਸੀਂ ਆਪਣੇ ਮਨ ਚ ਉਹਨਾਂ ਬੱਚਿਆਂ ਕੋਲੋਂ ਕੀ ਗਿਆਨ ਸਿੱਖਿਆ ਹੈ?
ਸੁਨਤ ਪ੍ਰਸੰਨ ਪਇਓ ਗੁਰਦਾਸ, ਬਹੁਤ ਭਾਂਤ ਕੀ ਸਤਤ ਪ੍ਰਕਾਸ਼।
ਭਾਈ ਗੁਰਦਾਸ ਜੀ ਉਸ ਵੇਲੇ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਉਸਤਤੀ ਕਰਨ ਲੱਗੇ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਭਾਈ ਗੁਰਦਾਸ ਜੀ ਕਰਨ ਲੱਗੇ।
ਗੁਰਚਾਰਨ ਮੈਂ ਜੋਤ ਵਿਸਾਲਾ, सो अब रावर बिखे कृपाला।
महाराज मैं जान गया चार गुरु साहबाना दी जेड़ी जोत है वो इस वेले तुहाडे विच विराजमान है। चार गुरु साहबाना दी जोत इस वक्त आप जी विच विराजमान है ये मैं जान लिया है।
स्वामी सर्व कटन के मालिक,
तुसीं स्वामी हो सारे घटा दे मालक हो।
क्या मैं कहूं बिरतंत सो बालक,
उन्हां बच्चियां दा बिरतंत हुण मैं की कह के सुनावा, मेरे बिना दस्या ते सब कुछ तुसी जान लिया। गरीब नवाज पातशाह हाले भी कुछ कहण दी लोड़ है मैनू, आप जी तां सब कुछ जानी जान हो, मेरे बिना क्या सब कुछ जानदे हो।
आपस में बोल प्रेम भय पाए, गुर पाने को इम होए जाए।
बच्चे आपस विच गल्लां करदे आ इस तरह कह रहे सन जे गुरु नूं भावेगा ते इसे तरह हो जाएगा, गुर भावे तो इम होए जाए, जे गुरु नूं भावे तां इसे तरह हो जाएगा। इस तरह वो बच्चे आपस विच गल्लां करदियां ए गल ए बचन पे कह रहे सन।
सुन तिन ते मैर दे बिचारा, गुर पाना इन मन मोधारा।
बच्चियां दी ए गल सुन के मैं अपने हिरदे च विचार कीती के बच्चे धन ने जिन्हां ने गुरु दे भाणे नूं अपने मन च वसाया होया, जेड़े अपने मन विच इस तरह दा निश्चा बनाई बैठे ने कि गुरु का भाणा सिरमोर है ओही हुंदा जो गुरु नूं पौंदा है, ते सिख दा फर्ज है जो गुरु नूं पावे ओदे मुताबक चले।
एही संत गुरमुख गुर रूप, परियो चरण मैं ज्ञान अनूप।
ते मैं ए समझ के उन्हां नूं मत्था टेकिया भी ए संत ने ए गुरु दा स्वरूप ने, ए जान के मैं उन्हां दे चरणां ते मत्था टेकिया, उन्हां चरणां ते उत्ते उन्हां दे चरणां ते नमस्कार कीती। ए धन ने बच्चे जिन्हां ने गुरु की मत धारण कीती हुई है।
हुण श्री अर्जुन भय प्रसन्न, धन गुर दात सिख तो धन।
ए सुन के महाराज गुरु अर्जन साहब बड़े प्रसन्न होए ते कहंदे भाई गुरदास जी तुसीं धन हो, सिख हो तुसीं गुरु के, तुसीं धन हो।
गुरमत गुर करना ते प्राप्त, प्रेम सहित मेरो जप जापत।
गुरु की मत गुरु दी करना नाल प्राप्त हुंदी है, प्रेम दे सहित तुसी मेरो जप जापत साडा जाप जपदे हो, गुरु का जाप जपदे हो।
कर निश्चा गुर शब्द कनेरा, नदी पार प्राप्त बिन बेरा।
तुहाडा निश्चा सी गुरु दे शब्द ते भरोसा सी, तुहाडा गुर शब्द ते विश्वास सी, ते गुरु दे शब्द ते निश्चा रख के तुसी बिना देरी तो ब्यास दरिया नु संगत समेत पार कीता है।
करन करावन जाने मुड़े, जिसको बिगन कहो के मोए।
जेड़े सिखे जान लेंदे ने के करन करावन हार गुरु साहब आप ने, उन्हां नूं फिर कदे किसे प्रकार दा बिघन नहीं लगदा। जेड़े जान लैण सिख कि करण करावण आपे आप सतगुरु जी आप ही ने, फिर उन्हां नूं किसे प्रकार दा बिघन किवें हो सकदा है।
तुम अभेद कर मोको जाने जानियो, श्रद्धा ते निश्चा दिन तानियो।
तुसीं सानूं अभेद रूप होके जाणिया कि गुरु साहब दे विच ते साडे विच भेद नहीं है, अभेद रूप करके सानू जाने और अपने हिरदे च निश्चा श्रद्धा परपक करके धारण कीती है।
रो हम पास सदा मम प्यारे, बड़े भाग अब उदय त्यारे।
भाई गुरदास जी हुण तुसीं साडे कोल ही रहो, तुहाडे भाग बड़े हो गए ने, भाग उदय हो गए ने, इस करके तुसीं मेरे प्यारे हो, हुण तुसीं साडे कोल ही रहो, साडे कोल ही निवास करो।
पठन लिखन की कार संभारो, गुर घर की सेव हित धारो।
गुरु घर दा जिहड़ी कार है पढ़न लिखण दी उह तुसीं संभालो, गुरु घर दी जिहड़ी सेवा है उहदे च भाई गुरदास जी तुसीं आप हित करो।
संगत मैं मसंद होए और, तुम नित रहो हमारी ठौर।
हां जेड़ी आगरे तो संगत आई है इन्हां नूं आपां होर कोई सेवक भेज देने आ मुखी, तुसी हुण साडे कोल ही रहो, ਸਾਡੇ ਕੋਲ ਹੀ ਰਹਿ ਕੇ ਸਾਡੇ ਘਰ ਗੁਰੂ ਘਰ ਦੇ ਜਿਤਨੀ ਲਿਖਣ ਪੜ੍ਹਨ ਦੀ ਸੇਵਾ ਹੈ ਉਹ ਤੁਸੀਂ ਆਪ ਇੱਥੇ ਰਹਿ ਕੇ ਆਪਣੀ ਦੇਖ ਰੇਖ ਚ ਸੰਭਾਲੋ।
ਸੁਣ ਗੁਰਦਾਸ ਬੰਦਨਾ ਕੀਨ ਜਿਉਂ ਆ ਗਿਆ ਤਿਉਂ ਕਰੋ ਪ੍ਰਵੀਨ।
ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ ਤੇ ਕਹਿੰਦੇ ਪਾਤਸ਼ਾਹ ਜਿਵੇਂ ਆਪ ਜੀ ਦੀ ਆ ਗਿਆ ਜਿਵੇਂ ਆਪ ਜੀ ਦਾ ਹੁਕਮ ਉਸੇ ਤਰ੍ਹਾਂ ਹੀ ਮੈਂ ਕਰਾਂਗਾ।
ਅਬ ਤੁਮ ਮੋਕੋ ਆ ਗਿਆ ਦੀਜੈ ਗੋਇੰਦਵਾਲ ਹੋਏ ਆ ਵਿਜੈ।
ਮਹਾਰਾਜ ਹੁਣ ਆਪ ਜੀ ਇੱਕ ਵਾਰੀ ਮੈਨੂੰ ਆਗਿਆ ਦੇ ਦਿਓ ਕਿ ਮੈਂ ਗੋਇੰਦਵਾਲ ਸਾਹਿਬ ਜਾ ਕੇ ਆਪਣੇ ਸਾਰੇ ਪਰਿਵਾਰ ਨੂੰ ਮਿਲਾਂ। ਉਥੇ ਸਾਰਿਆਂ ਨੂੰ ਮਿਲ ਕੇ ਮੈਂ ਫਿਰ ਆਪ ਜੀ ਦੇ ਚਰਨਾਂ ਵਿਚ ਹਾਜ਼ਰ ਹੋਵਾਂਗਾ।
ਹੁਣ ਕਹਿ ਸਤਿਗੁਰ ਭਏ ਦਿਆਲੂ ਜਾਵੋ ਫਿਰ ਆਵੋ ਤਤਕਾਲੂ।
ਦਿਆਲੂ ਸਤਿਗੁਰੂ ਜੀ ਦਇਆ ਦੇ ਘਰ ਚ ਆਏ ਤੇ ਕਹਿੰਦੇ ਭਾਈ ਗੁਰਦਾਸ ਜੀ ਜਾਓ ਗੋਇੰਦਵਾਲ ਸਾਹਿਬ ਜਾ ਕੇ ਤੇ ਫਿਰ ਸਾਡੇ ਕੋਲ ਆ ਜਾਇਆ ਜੇ।
ਐਸੇ ਸੁਣਤ ਗਏ ਤਤਕਾਲ ਰਿਓ ਸਮਾ ਤੇ ਤਾਂ ਕੁਝ ਕਾਲ।
ਸੁਣ ਕੇ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਗਏ ਔਰ ਗੋਇੰਦਵਾਲ ਸਾਹਿਬ ਜਾ ਕੇ ਕੁਝ ਦਿਨ ਭਾਈ ਗੁਰਦਾਸ ਜੀ ਰਹੇ ਤੇ ਕੁਝ ਦਿਨ ਰਹਿ ਕੇ ਗੋਇੰਦਵਾਲ ਸਾਹਿਬ ਤੋਂ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰਾਂ ਦੇ ਘਰ ਦੀ ਕਥਾ ਸਰਵਣ ਕਰਾਉਂਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ